सतनाम वाहे गुरु साहिब जियो तू सुल्तान कहा हो मिया तेरी कवन बधाई जो तू देहे सो कहा स्वामी मैं मूर्ख कह ना जाई ना हाँ जति सती नहीं पढ़या मूर्ख मुगदा जन्म भया परणवत नानक तिनकी शरणा जिन तू नाही विसरया परणवत नानक तिनकी शरणा जिन तू नाही विसरया परम सम्मान योग चवर शतर तख दे मालिक जुगह जुग अटल साहिब सतगुरु श्री गुरु ग्रंथ साहिब महाराज जी की पावन पवित्र खजूरी विच बैठ के आप जी ने पहला गुरु सवारे समूह जथियां तो अमृत गुरबाणी कीर्तन सरवण कीता। कीर्तन की समाप्ति ते साडे अति सत्कारयोग भाई साहब जी कोणा ने एक प्रकरण ते पूरे तान नाल तान ला के गाया है। तान दा अर्थ ताकत। उस मालिक दे चरणा विच इको प्रकरण रखे है कि सारिया दा रिजक दाता केवल एक परमेश्वर है। आओ जो परसों आपां विचार कीती सी कि सरबत गुरुद्वारे इस तो पहला असी तख्तां नूं विचारिया सी ते उस दिन संपूर्णता कीती सी पंजां तख्तां सरबत गुरुद्वारियां दा ध्यान धर के बोलो जी वाहिगुरु। इस तो अगे जो अरदास दे शब्द आउंदे ने ओ हन प्रथमे सरबत खालसा जी की अरदास है जी। उथे प्रथमे दे पप्पे नूं सिहारी पईए प्रथमे नहीं प्रथमे सरबत खालसा जी की अरदास है जी। सरबत खालसा जी को वाहिगुरु 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 चित आवै ते नाल शब्द है चित आवन का सदका सर्ब सुख होवै। इहनूं असी तीन प्रकरणां विच वंडिया है। अज असी केवल इस शब्द की विचार करनी कि प्रथमे सरबत खालसा जी की अरदास है जी। उस तो बाद कल सतगुरु मेर करन में बेनती कर दिती भावें इत्थे लड़ीवार विचार गुरप्रताप सूरज की चलती है भाई साहब होनी आप वो कुछ मिनट आप नाल विचार कर लिया करनगे। तीन बुधवार ने अगां ते चित करदा गुरु साहब विच वर्तन ए असी अरदास नूं मुकम्मल करन वाले पासे तक पहुंच सकी। पहला अज असी विचारना है कि प्रथमे सरबत खालसा जी की अरदास है जी। आओ इस नूं विचारन तो पहला धन गुरु ग्रंथ साहब दे चरणा दी टेक लईए सतगुरु दे चरणा विच बेनती करिए दातार जी आप ही साढ़े खिंडे कोई मना एकाग्रता बख्शो प्रेम भावना की दात बख्श के आप विच वरत के अपने इस पवित्र बचन की इस गुरमत के सिद्धांत की विचार करा लवो। करो कृपा, गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। जदों असी ये शब्द अरदास विच श्रवण करने हां, अरदास भावां गुरु का अरदास या सिख करे, अरदास भावें एक बजुर्ग करे, अरदास भावें एक नौजवान करे, भावें एक छोटी उम्र का बच्चा करे, हर एक गुरसिख जेड़ा है वो इन्हां शब्दां नूं जदों पढ़दा है ते एक गल समझ पैंदी है कि भावें साडे आपस विच लख मत भेद होण, भावें साडे आपस विच किन्ने झगड़े वाद विवाद होण, पर जदों भी सिख ये शब्द वरदा कि सरबत खालसा जी की अरदास है जी, ते सच जाणो एक बंदा समुचे खालसा पंथ की प्रतिनिधित्व करदा। एक बंदा, एक अरदासिया, एक बेनती करने वाला सरबत खालसे लिए एक अरदास पिया करदा है। ते यही कारण मैं जिस दिन अरदास आरंभ कीती सी ते रस्ते विच भी बेनतियां करदा आया दरपड़ा दरपड़ा के असली मंग जिहड़ी है इथों सिख दी शुरू हुई। पहला तो केवल असी अपने विरसे नूं याद कीता ते हुण सिख ने सरबत खालसे लिए अरदास मंगी, ते हर सिख जिहड़ा वह कभी भी इकला नहीं, हर सिख सरबत खालसा है। चेते रखो कि कभी भी निहंग सिंह नूं आउंदिआं तको आउंदा वह इकला है, ते आपां शब्द वरतनिआं फौजां कित्थों आईआं ने, कभी यह शब्द नहीं कहिंदे फौज कित्थों आई है, शब्द वरतनिआं फौजां कित्थों आईआं ने। ते जदों सिख एक हुंदा है ते कभी एक शब्द नहीं वरतिआ जांदा, शब्द वरदे ने सवा लख सिंह तुरिया हुंदा है, क्योंकि हर सिख जिहड़ा वह खुद विच सरबत खालसा, उहदे नाल सारे सिखां दा वह प्रतिनिधित्व करदा। जिहड़ी बेनती मैं करनी, सब तो पहली बेनती एक है कि खालसा कौन है, जिसनों आपां हुण शब्द सारे वरत लैने हां, नां दे पिछे भी लाया जांदा खालसा, ते हजूर ने कृपा करके सानूं इह दात दित्ती है। पर मैं आरंभ विच बेनती करा भी कौन है खालसा, ते किहड़े खालसा नूं सरबत खालसा कहा जांदा है, ते की कुछ सरबत खालसा लई मंगिआ है। गुरु ग्रंथ साहिब की बाणी पढ़न वालिओ, कल बेनती कीती सी सचियार संबंधी, देखो खालसा कह लो, सचियार कह लो, शुद्ध जां पवित्र कह लो, निर्मल आत्मा कह दो, अंदर नूं सादा होया जीवन कह लो, ब्रह्म ज्ञान की प्राप्ति वाले का जीवन कह लो, गुरमुख रोम रोम ध्यान वाले का जीवन कह लो। खालसा केवल शब्द नहीं, खालसा तो एक अंदर की अवस्था है, जिसनों वह अवस्था प्राप्त हो जाए वह खालसा है। खालसा पैदा किवें होया, एक विद्वान ने शब्द कहे ने, कहिंदा खालसा दो पवित्र रूहां दे समेल विचों पैदा होया। क्योंकि अज अर्ज करनी है सरबत खालसे संबंधी, कह लगे माता साहिब कौर जी का निर्मल अंदर पवित्र, जिन्हां नूं अज भी इतिहास कुआरा डोला कहिंदा है। दूसरे धन गुरु गोबिंद सिंह जी, एक पासे दुनिया के परमात्मा के बनाए हुए उस कुदरत के कानून नूं भी नहीं विगाड़िया, अत दा निर्मल खिरदा कुआरा, ते दूसरे पासे गुरु कलगीधर जी का पवित्र अंदर, दोनों के समेल विचों जिहड़ा पैदा होया उहनूं कहा जांदा है खालसा। किन्ना कु पवित्र होवेगा, भावें शब्द वरतने बाणी विचों अमृत की दात मिल के सरबत खालसा ते खालसा शब्द, इन्हां संबंधी अर्ज करनी है खालसा कौन है। गुरु ग्रंथ साहिब ने सचियार की व्याख्या की, असी आसा की वार जदों सवेरे पढ़ने हां जां कीर्तन में सुनने हां, सच जाणो अत दा पवित्र, अत दा शुद्ध, अत दा खालस कौन है। मेरे गुरु नानक साहिब ने उस पदवी तक पहुंचने वाले दे कुछ पड़ा मिथे, खालसा एक पदवी है अंदर दी, ते जदों कोई अपने नाम नाल शब्द जोड़दा है ते वो इस गल दा सूचक है कि जेड़े आ गुण ने बाणी ने कहे ने सारे गुण इस बंदे विच होणगे। वो किहड़े ने गुण जी, खालसे दा पहला गुण है सच तां पर जाणिए जां रिद है, सच्चा होए। खालस कौन है? किन्ने सच केवल ओनू प्राप्त हुंदा है जिस बंदे दा अपना खिरदा सच नाल ओत पोत हो जाए। सच तां पर जानिए जां हृदय सच्चा होए, कूड़ की मल उतरे तन करे खच्छा धोए। हुण दो शब्द ने, तन धोए कूड़ की मैल उतरे, कूड़ की मल उतरे। देखो खालसा ओ वे जिन्हें सच नाल अपनी सुरत नूं जोड़िया, ते जेड़े इंद्रे अगे दिन रात मैले वकारा विच खज सन, जिस गुरमुख दे इंद्रिया की गंदगी साफ हो गई, सच जाणो ओ खालसा है। फिर मैं अगे अर्ज करनी है, जो भाई नंद लाल जी ने कहा खालसा कौन है, ते आपा जरूर है। केवल आप नहीं, अपने मन नूं भी कह रहे हैं, गिरवान भी जरूर झाती मारनी है मना, जेड़े तू शब्द खालसे दे रोज कहने कि इन्हां नूं कभी जिंदगी विच कमा के देखे। सच तां पर जानिए जां हृदा सच्चा होए, कूड़ की मल उतरे तन करे अच्छा तोए। सच तां पर जानिए जां सच धरे प्यार, नौ सुन मन रहसिए। किन्ने खालसा होवे जेड़ा नाम सुन के खिड़ जाए, ओनू किवें खालसा कह दोगे? जदों नाम की गल कले ते नक मूं वट के कह जी रोज नाम की गल, किन्ने खालसा ते ओही है जेड़ा नाम नूं सुन के खेड़े विच आ जांदा। साहब कहिंदे दूसरा उहदा लक्षण है, सच तां पर जानिए। साहब कहिंदे जे ओह नाम नूं प्यार करदा है जां सच धरे प्यार, नौ सुन मन रहसिए तां पाए मोख द्वार। सच तां पर जानिए जां जुगत जाणे जियो, तरत काया साधकै विच दे करता वियो। खालसा होवे जिन्हों जिंदगी जाउण दी जुगत आ गई, ते उस जुगत विच उन्हें अंदर दी धरती नूं साध के करते दे नाम दा बीज बीजा है। सच तां पर जानिए जां सिख सच्ची ले, दया जाने जी की किछ पुन दान करे। खालसा होवे जिदे खिरदे विच दया होवे, खालसा होवे जिहड़ा लोड़वंती सेवा करे, सरबत खालसा होवे जिहड़ा सर्ब जीआं दे उत्ते तरस करन वाला होवे। साहिब शब्द वरदे ने कि सत तां पर जानिए जां सिख सच्ची ले, दया जाने जी की किछ पुन दान करे। सच तां पर जानिए जां आत्म तीर्थ करे निवास, सत गुरु नूं पुछ के बह रह करे निवास। खालसा होवे जिहड़ा गुरु के सिखो गुरु तीर्थ ते आत्म निवास करदा है, ते जिहड़ा आत्मक जीवन नूं जी के अंदर दे खेड़े ते पहुंचदा है, ओनू गुरु कलगी धर जी ने खालसा कहा होया। मैं एक दो बेनतियां होर करनियां ने कि असीं किहड़े खालसे लई अरदास पै करने। हजूर ने शब्द वरते ने, कहिंदे ने खालसा होवे जिहड़ा आत्म रस नूं जाणदा। हजूर दे बचन कई बारी पढ़ने आ कि आत्म रस जे जानही सो है खालस देव। जिस बंदे ने नाम दे रस नूं नहीं जाणिया, जिहड़ा नाम जपण वाले पासे नहीं गया, उहनूं किवें शब्द कहोगे खालसा जी? हुण देखो शब्द बाणी दे ने, आत्म रस जे जानही सो है खालस देव, ते गुरु कलगी धर जी कहिंदे ने ओनू केवल मनुख ना जाणियो। कहिंदे ने एक मैं, हजूर ने शब्द वरते ने मेरे विच परमात्मा विच, ते जिस खालसे दा अंदर पवित्र नाम रस दा रसी है, सच जाणो साडे तिन्नां विच रंचक मात्र भी अंतर ने। आत्म रस जे जानकी सो है खालस देव, देव प्रभ मैं, मोह मैं, ताश मैं, रंचक नाही भेद, सरबत खालसा है ही ओ, जिदे विच ते गुरु गोबिंद सिंह विच कोई अंतर ना रह जाए। जिहड़ा गुरु गोबिंद सिंह दा रूप होवे। तीसरा प्रमाण मैं अर्ज कर लगा, तुसी ओ सवैया 33 सवैयां विचों पढ़ दिओ गुरु कलगीधर जी दा। ते कल मैं बेनती कीती सी जिहड़ियां सच्यार वालियां गल्लां गुरु नानक साहिब ने कहियां ने, ओही गल गुरु कलगीधर जी ने खालसे दी परिभाषा विच कहे। कहन लगे खालसा होवे जिहड़ा सब तों पहलां अमृत वेले उठ के नाम जपदा होवे। जे नाम नहीं जपदा, केवल शस्त्र धारण करन नाल खालसा नहीं, मैनूं खिमा करिओ जिहड़े शब्द मैं कह रहा, जागत जोत जपै निस बासुर, एक बिना मन नैक ना आनै होवे खालसा। कि जिहड़ा अमृत वेले उठ के जगती जोत परमात्मा नूं जपदा है, ते जिस दे अंदर एक परमात्मा तों बिना दूजा कोई है। इस करके देखो कैसा एकता दा सूत्र परोया मेरे गुरु ने। उहना कहा खालसा एक नूं जपदा है। सरबत खालसा जो शब्द है, यह साडी एकता दा सूचक है। एक डॉक्टर ने बड़ी सोहनी गल लिखी सी, वह कहिंदे जदों पिछे जे गल चली ना, ਕਿ ਖਾਲਸਾ ਇੱਕ ਸਿੱਖ ਇੱਕ ਵੱਖਰੀ ਕੌਮ ਹੈ ਤੇ ਉੱਥੇ ਇਨਕਾਰ ਵੀ ਕਰਦੇ ਨੇ ਕਿ ਸਿੱਖ ਕੌਮ ਨਹੀਂ, ਵੱਖਰੀ ਕੌਮ ਤਾਂ ਦੂਰ ਦੀ ਗੱਲ, ਉਹ ਕੱਲਾ ਕੌਮ ਸ਼ਬਦ ਨਹੀਂ ਜੁੜਨ ਦਿੰਦੇ। ਉਸ ਡਾਕਟਰ ਨੇ ਬਹੁਤ ਸੋਹਣੀਆਂ ਗੱਲਾਂ ਕਹੀਆਂ, ਉਹ ਕਹਿੰਦਾ ਜਿਸ ਜਨ ਸਮੂਹ ਵਿੱਚ, ਇਹਨਾਂ ਸ਼ਬਦਾਂ ਨੂੰ ਸੁਣਿਓ, ਕਿ ਜਿਸ ਜਨ ਸਮੂਹ ਵਿੱਚ ਦੋ ਗੁਣ ਹੋਣ, ਕਹਿੰਦਾ ਉਹਨੂੰ ਕੌਮ ਮੰਨਣ ਲੱਗਿਆਂ ਕਦੀ ਵੀ ਖਿੱਚ ਖਚਾਟ ਨਹੀਂ ਮੰਨਣੀ ਚਾਹੀਦੀ, ਉਹ ਇੱਕ ਵੱਖਰੀ ਕੌਮ ਹੈ। ਉਹਨੇ ਪਹਿਲਾ ਸ਼ਬਦ ਕਿਹਾ ਸੀ ਕਿ ਪਹਿਲਾਂ ਉਸ ਜਨ ਸਮੂਹ ਵਿੱਚ ਗੁਣ ਇਹ ਹੋਵੇ ਕਿ ਉਹਦਾ ਆਪਣਾ ਇੱਕ ਅਮੀਰ ਵਿਰਸਾ ਹੋਵੇ ਤੇ ਜਿਸ ਵਿਰਸੇ ਦੇ ਉੱਤੇ ਉਹਨੂੰ ਮਾਣ ਹੋਵੇ ਤੇ ਜਦੋਂ ਵੀ ਉਸ ਵਿਰਸੇ ਦੀ ਗੱਲ ਕਰੇ ਤੇ ਲੋਕ ਉਹਦੇ ਵਿਰਸੇ ਦੀ ਤਵਾਰੀਖ ਨੂੰ ਸੁਣ ਕੇ ਉਹਨੂੰ ਸੀਸ ਝੁਕਾ ਦੇ। ਦੂਜਾ, ਉਹਦੇ ਵਿੱਚ ਗੁਣੇ ਹੋਣਾ ਚਾਹੀਦਾ ਹੈ ਅਮੀਰ ਵਿਰਸੇ ਦੇ ਨਾਲ, ਉਹਨਾਂ ਨੂੰ ਇਕੱਠਿਆਂ ਜਿਉਣ ਦੀ ਤੇ ਇਕੱਠਿਆਂ ਮਰਨ ਦੀ ਅੰਦਰ ਲਾਲਸਾ ਹੋਵੇ, ਉਹ ਕੌਮ ਹੁੰਦੀ ਹੈ। ਤੇ ਕਹਿੰਦਾ ਇਹ ਦੋਨੋਂ ਗੱਲਾਂ ਸਿੱਖ ਕੌਮ ਤੇ ਢੁਕਦੀਆਂ ਨੇ। ਅਸੀਂ ਅਰਦਾਸ ਵਿੱਚ ਅੱਜ ਤੱਕ ਜੋ ਪੜਿਆ ਹੈ, ਇੱਕ ਸਾਡਾ ਉਹ ਸਾਂਝਾ ਅਮੀਰ ਵਿਰਸਾ ਹੈ, ਜਿੱਥੇ ਵੀ ਜਾਓਗੇ ਇਸ ਵਿਰਸੇ ਦੀ ਗੱਲ ਕਰਦੇ ਆ, ਕਦੀ ਸਿਰ ਨੀਵਾਂ ਨਹੀਂ ਹੋਵੇਗਾ। ਜਦੋਂ ਪ੍ਰਥਮ ਭਗਵਤੀ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਤਾਂ ਗੱਲ ਕਰੋਗੇ, ਸਰਬੱਤ ਖਾਲਸਾ ਕਿਤੇ ਵੀ ਅਰਦਾਸ ਕਰੇ ਉਹ ਜਦੋਂ ਗੁਰੂ ਸਾਹਿਬਾਨਾਂ ਦਾ ਜ਼ਿਕਰ ਕਰਦਾ, ਦੇਖੋ ਗੁਰੂ ਦੀ ਕਮਾਈ, ਗੁਰੂ ਦੀ ਰਹਿਮਤ, ਗੁਰੂ ਦੇ ਭੰਡਾਰੇ ਨੂੰ ਦੇਖ ਕੇ ਕਦੀ ਵੀ ਤੁਹਾਡਾ ਦੁਨੀਆਂ ਦੇ ਕਿਸੇ ਕੋਨੇ ਵਿੱਚ ਸਿਰ ਨਹੀਂ ਨੀਵਾ ਹੋਵੇਗਾ ਕਿ ਆਪਣੇ ਗੁਰੂ ਦੇ ਵਿਰਸੇ ਤੇ ਸਾਨੂੰ ਮਾਣ ਨਹੀਂ। ਜਦੋਂ ਅਸੀਂ ਪੰਜਾਂ ਪਿਆਰਿਆਂ ਦੀ ਗੱਲ ਕਰਾਂਗੇ, ਜਦੋਂ ਗੁਰੂ ਕੇ ਚਾਰ ਸਾਹਿਬਜ਼ਾਦਿਆਂ ਦੀ ਗੱਲ ਕਰਾਂਗੇ, ਜਦੋਂ ਖੱਠੀਆਂ ਦੀ, ਜਪੀਆਂ ਦੀ, ਤਪੀਆਂ ਦੀ, ਨਾਮ ਰਸੀਆਂ ਦੀ, ਦੇਖ ਕੇ ਅਣਡਿੱਠ ਕਰਨ ਵਾਲਿਆਂ ਦੀ ਗੱਲ ਕਰਾਂਗੇ, ਕੀ ਸਾਨੂੰ ਮਾਣ ਨਹੀਂ ਹੋਵੇਗਾ ਕਿ ਸਾਡੇ ਵਿੱਚ ਉਹ ਵੀ ਸਨ ਜਿਨ੍ਹਾਂ ਨੇ ਬੰਦ ਬੰਦ ਕਟਾ ਦਿੱਤੇ, ਅਸੀਂ ਉਹਨਾਂ ਦੇ ਵਾਰਸਾਂ ਜਿਨ੍ਹਾਂ ਖੋਪੜੀਆਂ ਲਵਾਈਆਂ, ਅਸੀਂ ਉਹਨਾਂ ਦੇ ਵਾਰਸਾਂ ਜਿਨ੍ਹਾਂ ਨੇ ਗਲੇ ਵਿੱਚ ਬੱਚਿਆਂ ਦੇ ਟੁਕੜੇ ਪਵਾਏ, ਅਸੀਂ ਉਹਨਾਂ ਦੇ ਵਾਰਸਾਂ ਜਿਨ੍ਹਾਂ ਨੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਇਹੋ ਜਿਹਾ ਅਮੀਰ ਵਿਰਸਾ ਸ਼ਾਇਦ ਕਿਸੇ ਹੋਰ ਕੌਮ ਕੋਲ ਹੋਵੇ। ਪਹਿਲਾ ਕੌਮ ਦਾ ਲੱਛਣ ਇਹ ਹੁੰਦਾ ਕਿ ਉਹਦੇ ਕੋਲ ਅਮੀਰ ਵਿਰਸਾ ਹੋਵੇ ਤੇ ਜਿਸ ਵਿਰਸੇ ਤੇ ਉਹਨੂੰ ਮਾਣ ਹੋਵੇ। ਕਦੀ ਹਿਟਲਰ ਦੇ ਉਹਨੇ ਆਈ ਇਹ ਮਾਣ ਕਰਕੇ ਨਹੀਂ ਕਹਿਣਗੇ ਸਾਡੇ ਵਿਰਸੇ ਤੇ ਸਾਨੂੰ ਮਾਣ ਹੈ। ਨੈਪੋਲੀਅਨ ਨੂੰ ਮੰਨਣ ਵਾਲੇ ਕਦੀ ਉਹਦੇ ਵਿਰਸੇ ਤੇ ਮਾਣ ਨਹੀਂ ਕਰਨਗੇ। ਚੰਗੇਜ਼ ਖਾਨ ਦੀ ਗੱਲ ਕਰਦਿਆਂ ਕਦੀ ਕੋਈ ਮਾਣ ਨਹੀਂ ਕਰੇਗਾ। ਔਰੰਗਜ਼ੇਬ ਦੀ ਗੱਲ ਕਰਦਿਆਂ ਕਦੀ ਕੋਈ ਮਾਣ ਨਹੀਂ ਕਰੇਗਾ। ਸੱਚ ਜਾਣੋ, ਜਦੋਂ ਗੁਰੂਆਂ ਦੀ, ਪਿਆਰਿਆਂ ਦੀ, ਸਾਹਿਬਜ਼ਾਦਿਆਂ ਦੀ, ਸ਼ਹੀਦਾਂ ਮੁਰੀਦਾਂ ਦੀ, ਪੰਜਾਂ ਤਖਤਾਂ ਤੇ ਸਰਬੱਤ ਗੁਰਦੁਆਰਿਆਂ ਦੀ ਗੱਲ ਕਰਨੇ ਆ ਤੇ ਸਾਡਾ ਮਾਣ ਨਾਲ ਸਿਰ ਉੱਚਾ ਹੋ ਜਾਂਦਾ ਹੈ। ਏਡੂ ਵੱਡਾ ਅਮੀਰ ਵਿਰਸਾ ਕੀ? ਸਿਰ ਮੈਂ ਬੇਨਤੀ ਕਰਨੀ ਹੈ, ਕਦੀ ਵੀ ਸਵਾਲ ਉੱਠੇ ਵੀ ਕੌਮ ਕੀ ਹੁੰਦੀ ਹੈ? ਪਹਿਲੀ ਗੱਲ, ਉਹਦੇ ਕੋਲ ਸਾਂਝਾ ਅਮੀਰ ਵਿਰਸਾ ਹੋਵੇ ਤੇ ਦੂਜੀ ਗੱਲ, ਕੌਮ ਉਹ ਹੈ ਜਿਨ੍ਹਾਂ ਦੇ ਅੰਦਰ ਦੀ ਇੱਛਾ ਇਕੱਠਿਆਂ ਜਿਉਣ ਦੀ ਤੇ ਇਕੱਠਿਆਂ ਮਰਨ ਦੀ ਹੋਵੇ। ਧੋਖੇਬਾਜ ਨਾ ਹੋਣ, ਸਵਾਰਥੀ ਨਾ ਹੋਣ। ਖੈਰ, ਮੈਂ ਆਪਣੇ ਵਿਸ਼ੇ ਵੱਲ ਅੱਗੇ ਤੁਰਨਾ ਚਾਹੁੰਦਾ, ਆਉਣਾ ਅੱਜ ਇਸ ਵਿਸ਼ੇ ਤੇ ਵੇ ਕਿ ਸਰਬੱਤ ਖਾਲਸੇ ਨੇ ਸਾਨੂੰ ਏਕਤਾ ਦੇ ਸੋਤਰ ਵਿੱਚ ਪਰੋਇਆ। ਜਿਹੜੀ ਇਹ ਅਰਦਾਸ ਦੀਆਂ ਤੁਕਾਂ ਨੇ ਕਿ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਤੇ ਬੇਨਤੀ ਕਰ ਰਿਹਾ ਸਾਂ ਖਾਲਸਾ ਕੌਣ ਹੈ? ਪਹਿਲੀ, ਕਿ ਖਾਲਸਾ ਆਤਮ ਰਸ ਨੂੰ ਜਾਣਦਾ ਹੋਵੇ, ਇੱਕ ਨੂੰ ਜਪਦਾ ਹੋਵੇ, ਇੱਕ ਤੋਂ ਬਿਨਾਂ ਉਹਦੇ ਅੰਦਰ ਦੂਜਾ ਕੋਈ ਨਾ ਆਵੇ। ਤੇ ਸਤਿਗੁਰੂ ਨੇ ਤਾਂ ਹੀ ਕਿਹਾ, ਜਾਗਤ ਜੋਤ ਜਪੈ ਨਿਤ ਬਾਸੁਰ, ਇੱਕ ਬਿਨਾਂ ਮਨ ਨੈਕ ਨਾ ਆਨੇ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਤ ਭੂਲ ਨਾ ਮਾਨੇ, ਤੀਰਥ ਦਾਨ ਦਇਆ ਤਬ ਸੰਯਮ, ਇੱਕ ਬਿਨਾਂ ਨਹਿ। ਧਿਆਨ ਦਿਆ ਜਿੱਥੇ ਇੱਕ ਬਿਨਾਂ ਨਹਿ, ਇਹਦਾ ਅਰਥ ਪਤਾ ਕੀ ਹੈ? ਇੱਕ ਜਗ ਦੀ ਜੋਤ ਤੋਂ ਬਿਨਾਂ, ਇੱਕ ਓਅੰਕਾਰ ਤੋਂ ਬਿਨਾਂ, ਇੱਕ ਅਕਾਲ ਤੋਂ ਬਿਨਾਂ, ਇੱਕ ਰੱਬ ਤੋਂ ਬਿਨਾਂ। ਤੀਰਥ ਦਾਨ ਦਇਆ ਤਬ ਸੰਯਮ, ਇੱਕ ਬਿਨਾਂ ਨਹਿ ਏਕ ਪਛਾਣੈ। ਕਿਹੜੇ ਖਾਲਸੇ ਲਈ ਅਰਦਾਸ ਜੀ? ਸਵਾਰਥੀ ਲਈ ਨਹੀਂ, ਅੰਦਰ ਦੀ ਮਲੀਨਤਾ ਵਾਲੇ ਲਈ ਨਹੀਂ। ਪੂਰਨ ਜੋਤ ਜਗੈ ਘੱਟ ਮੈਂ, ਤਬ ਖਾਲਸ ਤਾਹੇ ਨਾ ਖਾਲਸ ਜਾਣੇ। ਉਸ ਖਾਲਸੇ ਨੇ ਅੱਜ ਅਰਦਾਸ ਕਰਨੀ। ਸਾਹਿਬ ਕਿਰਪਾਲੂ ਜੀ ਨੇ ਸ਼ਬਦ ਵਰਤੇ, ਗੁਰੂ ਕਲਗੀਧਰ ਜੀ ਨੇ, ਆਤਮ ਰਸ, ਜਾਗਤ ਜੋਤ ਤੇ ਪੂਰਨ ਜੋਤ ਜਗੈ। ਤੇ ਜਦੋਂ ਭਾਈ ਨੰਦ ਲਾਲ ਜੀ ਦੀ ਰਚਨਾ ਪੜ੍ਹਨੀ, ਉਹਨਾਂ ਦਾ ਰਹਿਤਨਾਮਾ ਪੜ੍ਹੋ, ਮੈਂ ਕਹਿੰਦਾ ਜਿਹੜੀ ਗੱਲ ਉਹਨਾਂ ਖਾਲਸੇ ਨੂੰ ਪਹਿਲੀ ਗਈ ਨਾ, ਉਹ ਰੱਬ ਦੀ ਪਤਾ ਨਹੀਂ ਕੀ ਖੇਡ, ਉਹ ਸਭ ਤੋਂ ਜ਼ਿਆਦਾ ਖਾਲਸੇ ਵਿੱਚ ਅੱਜ ਹੈ। ਮੈਂ ਤਾਂ ਸ਼ਬਦ ਵਰਤ ਰਿਹਾ ਕਿਉਂਕਿ ਅਸੀਂ ਸ਼ਬਦ ਜੋੜਨੇ ਆ ਖਾਲਸਾ। ਉਹਨਾਂ ਨੇ ਸਭ ਤੋਂ ਪਹਿਲਾਂ ਰਹਿਤਨਾਮਾ ਵਿੱਚ ਕਿਹਾ, ਖਾਲਸਾ ਸੋ ਜੋ ਨਿੰਦਾ ਤਿਆਗ ਹੈ। ਕਹਿੰਦੇ ਨੇ ਖਾਲਸਾ ਹੋਵੇ ਜਿਹੜਾ ਨਿੰਦਿਆ ਦਾ ਖਹਿੜਾ ਛੱਡਦਾ ਹੈ। ਇਹ ਵੇ ਸਰਬੱਤ ਖਾਲਸਾ, ਖਾਲਸਾ ਸੋਏ ਜੋ ਲੜੈ ਹੋਏ ਆਗੈ, ਖਾਲਸਾ ਹੋਵੇ ਜਿਹੜਾ ਆਪਣੇ ਭਰਾਵਾਂ ਨੂੰ ਬਚਾਉਣ ਲਈ ਆਪਣੀ ਛਾਤੀ ਤਾਣ ਕੇ ਸਭ ਤੋਂ ਅੱਗੇ ਲੜਦਾ ਹੋਵੇ। ਕੀ ਇਹੋ ਜਿਹਾ ਖਾਲਸਾ ਕੋਈ ਹੋਵੇਗਾ? ਹਾਂ, ਮੈਂ ਕੁਝ ਕੁ ਉਦਾਹਰਣਾਂ ਇਤਿਹਾਸ ਵਿੱਚੋਂ ਜ਼ਰੂਰ ਦੇਈ ਜਾਣੀਆਂ ਨੇ, ਕੇਵਲ ਚੂਕ ਮਾਤਰ ਤੇ ਇਹ ਨਾ ਸਮਝਿਓ ਕਹਾਣੀਆਂ ਜਾਂ ਸਾਖੀਆਂ, ਸਾਨੂੰ ਆਪਣੇ ਅਮੀਰ ਵਿਰਸੇ ਤੇ ਮਾਣ ਹੈ। ਖਾਲਸਾ ਸੋ ਜੋ ਨਿੰਦਾ ਤਿਆਗੈ, ਖਾਲਸਾ ਸੋਏ ਜੋ ਲੜੇ ਹੋਏ ਆਗੈ। ਤੁਸੀਂ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕੱਲ ਗੱਲ ਚੱਲੀ ਸੀ, ਰਤਨ ਸਿੰਘ ਭੰਗੂ ਨੇ ਇੱਕ ਸ਼ਬਦ ਕਿਹਾ, ਕੁੱਪਰਖੇੜੇ ਦੇ ਮੈਦਾਨ ਵਿੱਚ ਵੱਡਾ ਘੱਲੂਕਾਰਾ ਹੋਇਆ, 35,000 ਦੇ ਕਰੀਬ ਸਿੱਖ ਬੱਚੇ ਬਜ਼ੁਰਗ ਨੌਜਵਾਨ ਬੀਬੀਆਂ ਇੱਕ ਦਿਨ ਉਹਨਾਂ ਨੇ ਸ਼ਹੀਦ ਕਰ ਦਿੱਤੇ, ਪੌਣੀ ਕੌਮ ਇੱਕ ਦਿਨ ਖਤਮ ਹੋ ਗਈ। ਉੱਥੇ ਜਿਹੜੇ ਖਾਲਸੇ ਦੀ ਝਾਤੀ ਮਿਲੀ ਨਾ ਕਿ ਲੜੇ ਹੋਏ ਆਗੈ, ਸ਼ਾਇਦ ਕਿਸੇ ਮਿਸਾਲ ਮਿਲੇ। ਸਰਦਾਰ ਜੱਸਾ ਸਿੰਘ ਆਹਲੋਵਾਲੀਆ ਸੁਲਤਾਨੇ ਉਲ ਕੌਮ ਤੇ ਮੈਂ ਪੰਥ ਪ੍ਰਕਾਸ਼ ਵਿੱਚ ਉਦਾਹਰਣ ਦੇਣੀ ਚਾਹੁੰਦਾ, ਜਦੋਂ ਮੈਦਾਨੇ ਜੰਗ ਵਿੱਚ ਉਤਰਦੇ ਸਨ ਕਦੀ ਉਹ ਸੰਜੋਅ ਪਾ ਕੇ ਨਹੀਂ ਸਨ ਲੜਦੇ। ਬਾਕੀ ਸਰਦਾਰ ਸੰਜੋਅ ਪਾਉਂਦੇ ਸਨ, ਕਦੀ ਨਹੀਂ ਸਨ ਸੰਜੋਅ ਪਾ ਕੇ ਲੜੇ। ਕਹਿੰਦੇ ਸਨ ਕਿ ਸੰਜੋਅ ਪਾ ਕੇ ਲੜਾਂਗਾ, ਆਪਣੇ ਆਪ ਨੂੰ ਮੌਤ ਤੋਂ ਬਚਾਉਣਾ ਹੈ। ਮੈਂ ਤੇ ਲੜਦੇ ਹੀ ਇਸ ਕਰਕੇ ਹਾਂ ਕਿ ਲੜਦਿਆਂ ਮੌਤ ਆਵੇ, ਮੈਂ ਸ਼ਹੀਦੀ ਨੂੰ ਪ੍ਰਾਪਤ ਕਰ। ਦੇਖੋ ਕੌਣ ਹੈ ਸਰਬੱਤ ਖਾਲਸਾ? ਉੱਥੇ ਉਹਨਾਂ ਸ਼ਬਦ ਕਹੇ ਨੇ, ਉਹਨਾਂ ਦੀਆਂ ਦੋ ਨਿਸ਼ਾਨੀਆਂ ਸਨ ਜੱਸਾ ਸਿੰਘ ਆਹਲੋਵਾਲੀਏ ਦੀਆਂ, ਇੱਕ ਸੰਜੋਅ ਨਹੀਂ ਪਾਉਣਾ ਤੇ ਦੂਜਾ ਘੋੜਾ ਬੜਾ ਕੀਮਤੀ ਰੱਖਣਾ। ਕਹਿੰਦੇ ਨੇ ਇੱਕ ਦਿਨ ਸਰਦਾਰਾਂ ਨੇ ਕਿਹਾ ਸੀ ਕਿ ਸਰਦਾਰ ਜੀ ਉਹਨਾਂ ਨੂੰ ਪਾਤਸ਼ਾਹ ਦੀ ਪਦਵੀ ਦਿੱਤੀ ਸੀ। ਕਹਿਣ ਲੱਗੇ, ਸਰਦਾਰ ਜੀ ਤੁਸੀਂ ਇਹੋ ਜਿਹੇ ਕੀਮਤੀ ਘੋੜੇ ਤੇ ਨਾ ਚੜਿਆ ਕਰੋ, ਦੁਸ਼ਮਣ ਪਹਿਚਾਣ ਲਏਗਾ ਤੇ ਕੌਮ ਦਾ ਕੀ ਬਣੇਗਾ। ਤੇ ਉਸ ਵੇਲੇ ਸਰਦਾਰ ਜੱਸਾ ਸਿੰਘ ਦਾ ਉੱਤਰ ਸੀ, ਸੱਚ ਜਾਣੋ ਮੈਂ ਆਪਣੀ ਪਹਿਚਾਣ ਹੀ ਕੀਮਤੀ ਘੋੜਾ ਰੱਖਿਆ ਹੈ ਕਿ ਮੈਂ ਲੁੱਕ ਕੇ ਗੱਡੀਆਂ ਬਦਲ ਕੇ ਨਾ ਤੁਰਦਾ ਰਹਾ, ਮੈਨੂੰ ਪਹਿਚਾਣ ਕੇ ਜੇ ਮੈਨੂੰ ਆਗੂ ਬਣਾਇਆ ਹੈ ਤੇ ਮੈਂ ਚਾਹੁੰਦਾ ਜਿਸ ਪੰਥ ਨੇ ਮੇਰੇ ਤੇ ਮਾਣ ਕੀਤਾ ਹੈ ਪਹਿਲਾਂ ਮੇਰਾ ਸਿਰ ਲੱਗੇ ਤੇ ਪੰਥ ਵਾਲੇ ਪਾਸੇ ਬਾਅਦ ਵਿੱਚ ਕੋਈ ਝਾਤੀ ਮਾਰੇ। ਮੈਂ ਤਾਂ ਘੋੜੇ ਹੀ ਇਸ ਕਰ ਰੱਖੇ ਕਿ ਮੇਰੀ ਪਹਿਚਾਣ ਹੋ ਜਾਏ ਕਿ ਸਿੱਖਾਂ ਦਾ ਆਗੂ ਪਿਆ ਆਉਂਦਾ। ਉੱਥੇ ਕਹਿੰਦੇ ਨੇ ਜਦੋਂ ਜੰਗ ਸ਼ੁਰੂ ਹੋਇਆ ਤੇ ਸਰਦਾਰ ਚੜ੍ਹ ਸਿੰਘ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ, ਉਹਨਾਂ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਆਪਣੀ ਆਪਣੀ ਮਿਸਲ ਦੇ ਝੰਡੇ ਥੱਲੇ ਲੜੀਏ। ਮੈਂ ਕਹਿੰਦਾ ਵਾਹ, ਕਿਤੇ ਜੱਸਾ ਸਿਆਂ ਪਰਤ ਕੇ ਤੂੰ ਆ, ਅੱਜ ਕੌਮ ਨੂੰ ਸਮਝਾ ਕਿ ਪੰਥ ਰਹੇਗਾ ਤੇ ਮਿਸਲਾਂ ਬੜੀਆਂ ਬਣਾ ਲਾਂਗੇ, ਜੇ ਪੰਥ ਹੀ ਨਾ ਰਿਹਾ ਤੇ ਮਿਸਲ ਕਿਹੜਾ ਲੈ ਕੇ ਤੁਰੇਗਾ। ਉਹਨਾਂ ਕਿਹਾ ਸੀ ਆਪਣੀ ਆਪਣੀ ਮਿਸਲ ਥੱਲੇ ਲੜਾਂਗੇ ਤੇ ਸਰਦਾਰ ਦੇ ਸ਼ਬਦ ਸਨ ਕਿ ਮਿਸਲ ਵੰਡ ਅਬ ਕਬੂ ਨਾ ਪਾਵੋ। ਸਰਬੱਤ ਖਾਲਸਾ ਸਾਨੂੰ ਅੱਜ ਏਕਤਾ ਵਿੱਚ ਪਰੋਏਗਾ। ਕਹਿਣ ਲੱਗੇ ਮਿਸਲਾਂ ਦੀ ਵੰਡ ਨਾ ਪਾਓ। ਪੁੱਛਿਆ ਕਿਉਂ? ਕਹਿਣ ਲੱਗੇ ਪੰਥ ਦੇ ਬਚਨ ਦੀ ਆਸ ਨਹੀਂ, ਪੰਥ ਰਹੇਗਾ ਤੇ ਜਥੇ ਜਿੱਦੇ ਮਰਜ਼ੀ ਬਣਾਗੇ, ਪੰਥ ਰਹੇਗਾ ਤੇ ਧੜੇ ਜਿੰਨੇ ਮਰਜ਼ੀ ਬਣਾ ਲਿਓ, ਅੱਜ ਇਹ ਸਵਾਲ ਹੈ ਕਿ ਪੰਥ ਦੀ ਹੋਂਦ ਕਾਇਮ ਰਹੇਗੀ ਕਿ ਨਹੀਂ ਰਹੇਗੀ। ਸ਼ਬਦ ਵਰਤੇ ਮਿਸਲ ਵੰਡ ਅਬ ਕਬੂ ਨਾ ਪਾਵੋ, ਰਲ ਮਿਲ ਤੁਰ ਖੜ, ਉਹਨਾਂ ਸ਼ਬਦ ਵਰਤੇ ਸਨ, ਰਲ ਮਿਲ ਕੇ ਤੁਰ ਕੇ ਖਲੋ ਕੇ ਜਿਵੇਂ ਹੁੰਦਾ ਹੈ, ਰਲ ਮਿਲ ਤੁਰ ਖੜ ਪੰਥ ਬਚਾਵੋ, ਜੇ ਬਚਾ ਸਕਦੇ ਹੋ ਤੇ ਕਲਗੀ ਵਾਲੇ ਦਾ ਪੰਥ ਬਚਾਓ। ਜਦੋਂ ਮੈਦਾਨੇ ਜੰਗ ਵਿੱਚ ਪੂਰੇ ਜੋਬਣ ਤੇ ਜੰਗ ਸੀ, ਸ਼ਿਖਰ ਤੇ ਜੰਗ ਸੀ ਤੇ ਸਰਦਾਰ ਜੱਸਾ ਸਿੰਘ ਹੋਣੀ ਘਿਰ ਗਏ ਸਨ, ਚਾਰ ਚੁਫੇਰੇ ਦੁਸ਼ਮਣ ਨੇ ਘੇਰ ਲਿਆ ਤੇ ਇਹਨਾਂ ਦਾ ਜਿਹੜਾ ਸੰਤਰੀ ਸੀ ਨਾ, ਉਹਦਾ ਨਾਮ ਸੀ ਭਾਈ ਗੁਰਮੁਖ ਸਿੰਘ, ਉਹਨੇ ਇੱਕੋ ਦਮ ਸਰਦਾਰ ਜੀ ਦੇ ਘੋੜੇ ਨੂੰ ਛਾਂਟਾ ਮਾਰਿਆ, ਚਾਬਕ ਮਾਰਿਆ ਤੇ ਘੋੜਾ ਇੱਕੋ ਦਮ ਦੁਸ਼ਮਣ ਦੇ ਚੀਰ ਕੇ ਨਿਕਲ ਗਿਆ। ਤੇ ਕਹਿੰਦੇ ਨੇ ਉਸ ਦਿਨ ਸਰਦਾਰ ਨੇ ਪਹਿਲੀ ਵਾਰੀ ਕਿਸੇ ਸਿੱਖ ਨੂੰ ਦੇਖ ਕੇ ਮੱਥੇ ਤੇ ਤਿਉੜੀ ਪਾਈ, ਕਹਿਣ ਲੱਗੇ ਮੇਰੇ ਘੋੜੇ ਨੂੰ ਚਾਬਕ ਕਿਉਂ ਮਾਰਿਆ? ਕਹਿਣ ਲੱਗਾ, ਸਰਦਾਰ ਜੀ ਤੁਸੀਂ ਦੁਸ਼ਮਣ ਵਿੱਚ ਘਿਰ ਗਏ ਸੀ, ਮੈਂ ਚਾਹੁੰਦਾ ਸਾਂ ਘੋੜੇ ਨੂੰ ਭਜਾ ਕੇ ਦੁਸ਼ਮਣ ਨੂੰ ਚੀਰ ਕੇ ਨਿਕਲ ਜਾਓ। ਕਹਿਣ ਲੱਗੇ, ਇੱਕ ਗੱਲ ਚੇਤੇ ਰੱਖੀ, ਮੈਂ ਆਮ ਸਿਪਾਹੀ ਨਹੀਂ। ਦੇਖੋ ਸ਼ਬਦ ਕੀ ਵਰਤੇ, ਕਹਿੰਦੇ ਨੇ ਮੈਂ ਆਮ ਸਿਪਾਹੀ ਨਹੀਂ, ਜਦੋਂ ਸਿੱਖ ਇਕੱਠੇ ਹੁੰਦੇ ਨੇ ਮੇਰੇ ਤੇ ਮਾਣ ਕਰਕੇ ਮੈਨੂੰ ਉਹਨਾਂ ਨੇ ਪਾਤਸ਼ਾਹ ਦਾ ਖਿਤਾਬ ਦਿੱਤਾ ਹੈ, ਤੇ ਜੇ ਪਾਤਸ਼ਾਹੀ ਪਿੱਠ ਦਿਖਾ ਕੇ ਭੱਜਿਆ ਤੇ ਕੌਮ ਦਾ ਕੀ ਬਣੇਗਾ? ਕਹਿੰਦੇ ਨੇ ਮੈਨੂੰ ਮੌਤ ਪ੍ਰਵਾਨ ਹੈ, ਭੱਜਣਾ ਪ੍ਰਵਾਨ ਨਹੀਂ। ਉੱਥੇ ਉਹਨਾਂ ਜਿਹੜੇ ਸ਼ਬਦ ਵਰਤੇ ਨੇ ਉਹ ਮੈਂ ਸੰਖੇਪ ਵਿੱਚ ਕਹਿ ਦੇਣਾ। ਕਹਿਣ ਲੱਗੇ, ਪੰਥ ਸੁਣੈ ਮੋਏ ਕਰ ਹੈ ਠੱਠਾ, ਠੱਠਾ ਦਰ ਤੁਸੀਂ ਸਮਝਦੇ ਹੋ ਮਜ਼ਾਕ ਕਰਨਾ, ਇਵੇਂ ਸਰਬੱਤ ਖਾਲਸੇ ਦਾ ਭਲਾ ਮੰਗਣਾ। ਪੰਥ ਸੁਣੈ ਮੋਏ ਕਰ ਹੈ ਠੱਠਾ, ਘੋੜਾ ਕੁਟਾਏ जथा सिंह नथा क्या मुख लै मैं बहु दीवान करै मश्करी खम को आन मैं खालसा पातशाह कहायो तुम चाहे तमोई गीती बनायो कहन लगा चेते रखी इस जीवन ते मरना बेश मैं इस जिंदगी नालों मरना प्रवान करांगा के खालसे उते खमलां दावे मैं घोड़ा पजा के चला जावां सत जानी मैनू खालसे दे खमले होण तो पहला अपनी मौत प्रणानी मौत नू बिहाजना मौत नू गलवकड़ी पानी प्रवान है। ध्यान दिया जी सरबत खालसे जी की अरदास कर लगे हैं ते भाई नंद लाल कहिंदे ने खालसा कौन है मैं कहना भी इन्हां शब्दां नू कमाण वास्ते कह केवल ता केवल फोटोआं विच जड़ा के घरां विच टंगल लई नहीं खालसा सो जो निंदा त्यागै खालसा सोए जो लड़ै कोई आगै अगला तो कहे खालसा सोए जो पंच को मारे खालसा होवे जिहड़ा पंजां वकारां नू मारे खालसा सोए कहन लगे जो पंच को मारे खालसा सोए जो कर्म को साड़े खालसा सोए जो मान को त्यागै गुरमुखो किथे जीवन कमाना है शब्द ने ना खालसा सोए जो मान को त्यागै खालसा सोए जो पर त्रिया ते भागै खालसा सोए जो पर दृष्ट त्यागै खालसा सोए जो नामृत लागै खालसा सोए जो निर्धन को पालै खालसा सोए जो दुष्ट को गालै कि ये सरबत खालसे लिए खोली कीती अरदास प्रवान नहीं फिर होंगे खालसा होवे जिहड़ा गरीबां नू पालदा है खालसा होवे जिहड़ा दुष्ट नू गालदा है। हुण अगली तुक जिहड़ी उन्हां कही कहन लगे खालसा सोए जो चढ़ा तुरंग दो शब्द ने एक तरंग आउंदा एक तुरंग आउंदा तरंग का अर्थ हुंदा लहर ते तुरंग का अर्थ है घोड़ा हुणे दे अर्थ असीं भावें भी करने आ कि खालसा होवे जिहड़ा घोड़े ते चढ़दा मैं कहना इहदे किते अंदर दे अर्थ करके देखो मन एक घोड़ा है बद किस्मती ए वे कि खालसे ने जिहदी सवारी करनी सी ओह घोड़ा खालसे दी सवारी पिया कर इन्हें मन दियां लगामां नूं पकड़ के मन दी सवारी करनी सी जंग करना सी अंदर नूं जित्तण लई जिहदी सवारी इन्हें करनी सी मन इहदे ते सवारी पिया करदा है जिन्हें लड़ना सी अंदर नाल अंदर कदी लड़िया नहीं बाहर नित कलेश पाई बैठा ओह खालसा शब्द वरते खालसा सोए जो चढ़ै तुरंग खालसा सो जो लड़ै नित जंग खालसा होवे जिहड़ा नित जंग करदा है ते ओहदे जंग करन दा तरीका पता की है तन जियो तें को जुग मैं मुख ते हर चित मैं जित विचारै दे अनित न नित रहै जिस नाव चढ़ै भव सागर तारै ज्ञानै की बदली मनो हाथ लै कातुर ताक तवार बहारै खालसा होवे जिहड़ा ज्ञान दी बौकर लै के अंदर दी कातुरता नूं बाहर सड़ दिंदा है। अपने विषय वल तुरा के पृथ्वी सरबत खालसा जी की अरदास है जी ते बेनती कर रहा हां भावें आपस विच लड़े होइए भावें आपस विच ना बोलदे होइए सिखा तेरी अरदास ओनी देर तक शुरू नहीं हुंदी जिन्नू तू दुश्मन कहना जिन्नी देर तक उस खालसे लई भी तू नाम नहीं मंगदा क्योंकि तेरी अरदास ने तेनू गुरु दे सिद्धांत ने टुटन ही नहीं देना। मैं कहना मेरे दाता तेरी तो परिभाषा ही है गुरु कदी विचकरे नहीं पाता। मौलाना रूम ने गल कही सी उन्होंने शब्द वरते ने आप पिछली बारी कर्ज की सी मौलाना रूम बहुत विद्वान सन एक बारी विद्यार्थियों पढ़ाते पे सन ते शमश तबरेज साहब आ गए उन्होंने वस्त्र बड़े सादे सन मैं खिन विचों निकलिया जदों आए तो उन्होंने खोले हुए ग्रंथ देख के मौलाना रूम नूं पुछ लिया की है ये की है जो कोई तू सारा आडंबर करी बैठा। मौलाना रूम नूं मान सी मेरे वर्गा विद्वान कोई नहीं शमश तबरेज साहब नूं देख के कह लगे जा फकीर टुकड़ मंग के पेट नूं भरिया कर ये वह है जिहदा तेनू कोई चित ख्याल भी नहीं। कहिंदे ने शमश तबरेज साहब ने अखां भर के देखिया ते मौलाना रूम के ग्रंथां नूं अग लग गई उन्हें अखां भर के देखिया अग लग गई। मौलाना रूम पिछे जाके कहिंदा फकीर यह की कहिंदा तू भी किताबा दियां पंडा ढोई जा ये अंदर दा इलम है जिहदा तेनू कई जन्मां तो पता है कहिंदा तेनू की समझे की शमश तबरेज दे पिछे मौलाना रूम किन्ना समय चलिया फिर उन्हूं जदों जोड़िया उन्हें कहा जे तेनू रब ने ज्ञान दिता वो ते शब्द वरते नहीं कहन लगे तू बराए वसल करदन आम दी एदा अर्थ है तू बराए वसल करदन आमदी आमदी दर्थ दा आउणा आमद कहिंदे तेनू तन इस करके नहीं मिलिया कि जुड़िया होयां नूं गल्लां नाल शब्दां नाल बोलियां नाल तोड़ी जाए تینو اس کر کے تن دیتا کہ ٹوٹیاں ہویاں نوں پرت کے جوڑ دے. دیکھ توں برائے بسل کردن آمدی. کہن لگے نہ برائے فصل کردن آمدی. فصل درس ہوندا ہے بچھوڑے پانے. تو وصل واسطے آیا ہے فصل واسطے نہیں, تو جوڑن واسطے آیا ہے سجنا, تو توڑن واسطے نہیں. جدو اسی ارداس کرنے ہیں کیوں اسی ایک سربت خالصے نو کہنے ہیں؟ میں ایک بینتی کراں, منوکھ دا سبھاؤ ہے کئی بار ایک سوال اٹھتا ہے, لو جی یہ سکھاں وچ غصہ کیوں, ایک لڑتے کیوں نے؟ تے میں اج بھائی گرداس جی دا ایک بچن پڑھیا, مینوں اتر بڑا سونا ملیا تے تسلی بڑی ہوئی. کہن لگے جنی دیر تک یہ شریر رہنا ہے نا تتاں دا سبھاؤ ہے, یہ ودتے گھٹتے رہن تے بندے دی برتی تے اثر پاندے. دیکھو یہ اندر دا ویسے دشا ہے, جڑے پانچ تت نے پنجاں تتاں دے پانچ گن نے, پانچ گنا دی دروتوں جڑی وکار بن جاندی. وہ کہندے نے جنی دیر تک شریر رہے گا نا یہ کروھ دیاں لہراں بھی اٹھن گیاں, یہ لوہ بھی اٹھے گا, یہ انیکاں فرنے اٹھن گے. پر انہاں کہا بھی دیکھو لوگ کہندے نے سکھ نوں بھی غصہ آندا ہے, اینوں کیوں؟ بھائی صاحب کہندے نے چیتے رکھو وہ منمک ساقت انتر ہے. انہاں کچھ ادھارنا دتیاں نے, وہ میں ضرور سانجیاں کرنیاں نے. بھائی صاحب بھائی گرداس کہندے نے کہ کدی دیکھو کہ سونے دا کلس ہوئے, کلس دا ارتھ آپ سمجھنے ہیں کہ گردواریاں دتے بھی لایا جاندہ ہے, کلس لئی کئی شبد ہی شبد برتن بھی ورتیا جاندہ ہے. کہندے نے سونے دا بھانڈا ہوئے نا کتے انہوں ٹھوکر وج جائے وہ ٹیڑا ہو جاندہ ہے, جے کتے ٹوٹ بھی جائے تے وہ دے جڑن دی بڑی گنجائش ہے. گرمکھ دے غصے وچ, گرمکھ دے اندر دے فرنیاں وچ تے ساکر دے فرنیاں وچ زمین اسمان دا فرق جی. کہ اپاں اس گرو گرنتھ صاحب دی بانی دی روشنی وچ اوہ جا جیون جی سکاں گے؟ سونے دے کلس نوں ٹھوکر وجے ٹیڑا ہو جائے تے سچ جانو وہ پرت کے سیدھا ہو جاندا ہے, پر بد قسمتی ہے مٹی دا بھانڈا ٹوٹ جائے پورا تان لا دے انہیں پرت کے جڑنا نہیں. کہن لگے گرمکھ دا غصہ تا سونے دے برتن دے ٹیڑے پن دی طرح ہے, کبھی کتے آپس وچ بے اتفاق ہویا ہے؟ جے کتے آپس وچ کتے جھگڑا اٹھیا ہے تے کہن لگے تے دا غصہ نہ کریں کہ سونے دا بھانڈا ٹیڑا ہوئے ہی کچھ سمے تو بعد پرت کے انہوں ٹھوکر کتے وجی تے کدو ٹھوکر وجدی؟ جدو اے دے گرو تے, جدو اے دی مریادا تے, جدو اے دے امر تے, جدو اے دے عشت تے کوئی سٹ ماردا ہے اکو دم ٹیڑے ہوئے سیدھے ہو جاندے نے. کہن لگے آپس وچ پھر سجاں گے, پہلا اونوں تکو جڑا میرا گرو تے حملہ کرن آیا. کہندے نے سونے دا بھانڈا ٹیڑا ہو جائے اونوں ٹھوکر مارو تے پرت کے سیدھا ہو جاندا ہے, پر ساکت دا غصہ مٹی دے بھانڈے دی طرح ہے, ایک واری ٹوٹ تا جائے گا پرت کے انہیں سیدھیا نہیں جہور. بھائی صاحب نے دوجا شبد ورتے ہیں کہندے نے میلا کپڑا ہے, جتنا مرضی وہ تند میل پی گئی ہوئے سابن نال دھواں گے پرت کے میلے جڑے نے اجلے ہو جان گے. کالے کمبل نو ساری زندگی سابن لا کے ڈنڈیاں نال کٹ لو, وہ سر جائے گا پات جائے گا تند تند ہو جائے گا, پر انہیں کبھی اجلیا نہیں جی ہونا. گرمکھ دا غصہ ایک میلے کپڑے دی طرح آیا, گرو نے اپنی شبد دا سابن آیا, جدو رات نو غصہ آیا سویرے شبد پڑھے, جدو گربانی پڑھی. بھائی چوپا سنگھ نے تے اتھوں تک کہا کہ سکھ آپس میں جدو منہ وٹن ایک دن دے اندر اندر آپس وچ بولن, جو نہ بولے سو پکا تنخائی, انہوں کوئی حق نہیں حکمنامہ لے سکے, انہوں کوئی حق نہیں ارداس کر سکے. کہن لگے جڑا اپنے اندروں کھندیا پیا انہیں کسی نو کیویں جوڑ دینا ہے؟ میں گرو دا سدھانت کہہ رہا, کہنا ضرور ہے کیوں کہ سربت خالصے جی کی اج ارداس ہے. کہن لگے دیکھو جدو کتے میلا ہووے کپڑا گرو دے شبد نو جدو سویرے نتنیم پڑھدا ہے نا تے کتے حکم نامہ آ جائے گرسکھاں اکو پیار گرمتاں پتاں بھائیاں, کتے بانی پڑھدیا آ جائے ہوئے اکتر ملو میرے بھائی دبدا دور کرو لو لاوے لائے ہر نامے کی ہوو جوڑی گرمکھ بیسو سوا بچائے. جدو یہ حکم آ جائے کتے کہ جیسا ستگر سنی دا تیسو ہی میں دیت بچھڑیا میلے پربھو ہر درگاہ کا بسیت, کتے یہ حکم آ جائے کہ نانک ستگر ایسا جانیے جو سب سے لے ملائے دیو من کہندا منا تیرا گرو تائیں کہندا توں کہڑے پاسے درمدی پے گی. میلا کپڑا ہوئے گا ਉਹਨੂੰ ਧੋਵੋਗੇ ਪਵਿੱਤਰ ਪਰਤ ਕੇ ਨਿਰਮਲ ਹੋ ਜਾਏਗਾ, ਪਰ ਕਾਲੇ ਕੱਪੜੇ ਜਿਹੜੇ ਨੇ ਉਹ ਪਾਟ ਜਾਣਗੇ, ਕਦੀ ਪਵਿੱਤਰ ਨਹੀਂ ਹੋਣੇ। ਮੈਂ ਇੱਕ ਉਦਾਹਰਣ ਦੇਣੀ ਚਾਹੁੰਦਾ। ਦੇਖੋ ਗੁਰੂ ਇਤਿਹਾਸ ਤੋਂ ਬਾਅਦ ਸਿੱਖ ਇਤਿਹਾਸ ਦੀ ਇੱਕ ਝਾਕੀ, ਬਾਬਾ ਬੰਦਾ ਸਿੰਘ ਬਹਾਦਰ ਜੀ ਗੁਰਦਾਸ ਨੰਗਲ ਦੀ ਗਿੜੀ ਗੜੀ ਵਿੱਚੋਂ ਪਕੜੇ। ਬਦਕਿਸਮਤੀ ਏਵੇ ਕਿ ਜਿਨ੍ਹੇ ਆਪਣੇ ਪੁੱਤਰ ਦਾ ਕਲੇਜਾ ਮੂੰਹ ਵਿੱਚ ਪਾਇਆ, ਅੱਜ ਜਦੋਂ ਅਸੀਂ ਉਹਦੀ ਗੱਲ ਕਰਨੇ ਆ, ਆਪ ਅਸੀਂ ਕਦੀ ਪੁੱਤਰ ਨੂੰ ਦੋ ਦਿਨ ਅੱਖਾਂ ਤੋਂ ਦੂਰ ਨਹੀਂ ਕਰ ਸਕਦੇ। ਕਹਿੰਦੇ ਆ ਬਾਬਾ ਬੰਦਾ ਸਿੰਘ ਡੋਲ ਗਏ। ਉਹ ਨਹੀਂ ਹੋਏ ਡੋਲੇ ਹੋਏ, ਕਦੀ ਪੁੱਤਰਾਂ ਦੇ ਕਲੇਜੇ ਮੂੰਹ ਵਿੱਚ ਨਹੀਂ ਪਾਉਂਦੇ, ਡੋਲੇ ਹੋਏ ਹਕੂਮਤਾਂ ਦੀ ਬੋਲੀ ਮੂੰਹ ਵਿੱਚ ਪਾਉਂਦੇ ਹੁੰਦੇ। ਮਲੇਸ਼ ਭਾਖਿਆ ਗਈ, ਮੈਂ ਲੁਧਿਆਣੇ ਪਿੱਛੇ ਇੱਕ ਸੈਮੀਨਾਰ ਹੋਇਆ, ਉੱਥੇ ਉਹਨਾਂ ਨੇ ਗੱਲ ਕਹਿ ਦਿੱਤੀ ਕਿ ਬੰਦਾ ਸਿੰਘ ਨੂੰ ਬੰਦੇ ਨੂੰ ਬੰਦਾ ਸਿੰਘ ਬਹਾਦਰ ਨਾ ਕਹੋ, ਉਹਨੂੰ ਬੰਦਾ ਬੈਰਾਗੀ ਕਹੋ, ਕਿਉਂਕਿ ਸਿੱਖਾਂ ਨੇ ਉਹਨੂੰ ਪ੍ਰਵਾਨ ਹੀ ਨਹੀਂ ਕੀਤਾ। ਮੈਂ ਕਹਿੰਦਾ ਕਿਉਂ? ਕਿਉਂਕਿ ਜਦੋਂ ਅਧੂਰੇ ਗਿਆਨ ਵਿੱਚ ਰਹਿ ਕੇ ਅਸੀਂ ਏਡੇ ਜੀਵਨ ਵਾਲੇ ਤੇ ਤਰਕ ਕਰਨੇ ਆ ਤੇ ਵੇਖਣ ਵਾਲਿਆਂ ਨੇ ਤੇ ਪਾੜਾ ਪਾਣੀ। ਰਤਨ ਸਿੰਘ ਭੰਗੂ ਨੇ ਕਿਹਾ, ਜਦੋਂ ਕਿਤੇ ਬਾਬਾ ਬੰਦਾ ਸਿੰਘ ਬਹਿੰਦੇ ਸਨ ਤੇ ਸ਼ਬਦ ਵਰਦੇ ਸਨ, ਮੈਂ ਹੂੰ ਉਸੀ ਪੁਰਖ ਕਾ ਦਾਸ ਜਿਸ ਨੇ ਕੀਨੋ ਪੰਥ ਪ੍ਰਕਾਸ਼ਾ। ਮੈਂ ਤਾਂ ਉਸ ਪੁਰਖ ਦਾ ਦਾਸ ਹਾਂ ਜਿਹਨੇ ਪੰਥ ਨੂੰ ਪੈਦਾ ਕੀਤਾ। ਅੱਜ ਉਸ ਬਾਬੇ ਦੇ ਨਾਲ ਛੋਟੇ ਬੱਚੇ ਵੀ ਪਕੜੇ ਗਏ, ਉਹਦੇ ਨਾਲ ਨੌਜਵਾਨ ਵੀ ਪਕੜੇ, ਦਿੱਲੀ ਦੀਆਂ ਗਲੀਆਂ ਵਿੱਚ ਬਾਬੇ ਨੂੰ ਲੈ ਕੇ ਗਏ, ਪਿੰਜਰੇ ਵਿੱਚ ਉਹਨਾਂ ਨੂੰ ਡੱਕਿਆ। ਜਿਹੜੀ ਮੈਂ ਬੇਨਤੀ ਕਰਨੀ ਉਹ ਸਿੱਖਾਂ, ਕਿਤੇ ਇਹੋ ਜਿਹਾ ਜਜ਼ਬਾ ਤੇਰੇ ਚ ਆ ਜਾਏ ਜਦੋਂ ਤੂੰ ਰੋਜ਼ ਪ੍ਰਿਥਵੇਂ ਖਾਲਸੇ ਲਈ ਗੁਰੂ ਦਰ ਤੇ ਝੋਲੀ ਅੱਡ ਕੇ ਅਰਦਾਸ ਕਰ। ਫਰੈਕਚਰ ਨੇ ਪੁੱਛਿਆ, ਕਹਿੰਦਾ ਹੱਦ ਹੋ ਗਈ, ਇਹਨਾਂ ਵਿੱਚੋਂ ਕੋਈ ਵੀ ਬੰਦਾ ਡੋਲਦਾ ਨਹੀਂ, ਕੋਈ ਡਿੱਗਦਾ ਨਹੀਂ, ਕੋਈ ਰੋਂਦਾ ਨਹੀਂ, ਕੋਈ ਖਾਏ ਨਹੀਂ ਕਰਦਾ। ਕਹਿੰਦਾ ਇਹ ਇੱਕ ਦੂਜੇ ਦੇ ਵਿਰੁੱਧ ਵੀ ਨਹੀਂ ਬੋਲਦੇ, ਦਾ ਕਾਰਨ ਕੀ? ਤੇ ਉਹਦੇ ਮੁਨਸ਼ੀ ਨੇ ਜਾਂ ਉਹਦੇ ਅਹਿਲਕਾਰ ਨੇ ਇੱਕ ਗੱਲ ਕਹੀ ਸੀ, ਕਹਿੰਦਾ ਜੇ ਤੱਕਣਾ ਚਾਹੁੰਦਾ ਤੇ ਮੈਨੂੰ ਤਿੰਨ ਉਮਰ ਦੇ ਬੰਦੇ ਦੇ ਦੇ। ਉਹਦੇ ਵਿੱਚ ਇੱਕ ਸੀ ਬੱਚਾ ਜਿਹਦੀ ਉਮਰ ਤਕਰੀਬਨ 9-8 ਸਾਲ ਦੇ ਕਰੀਬ ਸੀ, ਇੱਕ ਸੀ ਨੌਜਵਾਨ 25-30 ਦੇ ਦਰਮਿਆਨ, ਇੱਕ ਸੀ ਬਜ਼ੁਰਗ ਜਿਹੜਾ 65 ਤੋਂ ਉੱਚਾ ਉਮਰ 65 ਤੱਕ ਭੋਗ ਸਕਾ ਸੀ। ਤਿੰਨ ਜਣੇ ਵੱਖਰੇ ਕਰ ਲਏ, ਇਹਨਾਂ ਨੇ ਵੱਖ ਕਰਕੇ ਕੁਝ ਦਿਨ ਭੁੱਖੇ ਰੱਖਿਆ। ਕਹਿੰਦਾ ਮੈਂ ਤੈਨੂੰ ਦੱਸਣਾ ਚਾਹੁੰਦਾ ਇਹ ਕਿਉਂ ਨਹੀਂ ਮਰਦੇ, ਕਿਉਂ ਨਹੀਂ ਇਹ ਆਪਸ ਵਿੱਚ ਇੱਕ ਦੂਜੇ ਦੇ ਵਿਰੁੱਧ ਚੱਲਦੇ? ਕਹਿੰਦੇ ਨੇ ਜਦੋਂ ਉਹਨਾਂ ਨੂੰ ਤਿੰਨਾਂ ਨੂੰ ਕੁਝ ਦਿਨ ਭੁੱਖਿਆਂ ਰੱਖਿਆ ਤੇ ਫਿਰ ਦੋ ਰੋਟੀਆਂ ਸਟੀਆਂ। ਕਹਿਣ ਲੱਗਾ ਦੇਖ ਇਸ ਕੌਮ ਦਾ ਇਖਲਾਸ, ਦੋ ਰੋਟੀਆਂ ਸਟੀਆਂ। ਤੇ ਕਹਿੰਦੇ ਨੇ ਇੱਕੋ ਦਮ ਉਸ ਬੱਚੇ ਦੇ ਹੱਥ ਵਿੱਚ ਰੋਟੀ ਆਈ, ਉਹਨੇ ਰੋਟੀ ਪਕੜੀ, ਦੇਖਿਆ ਰੋਟੀ ਨੂੰ ਪਰ ਬੁਰਕੀ ਨਹੀਂ ਤੋੜੀ, ਰੋਟੀਆਂ ਚੁੱਕ ਕੇ ਨੌਜਵਾਨ ਕੋਲ ਲੈ ਗਿਆ, ਜਾ ਕੇ ਕਹਿਣ ਲੱਗਾ ਮੇਰੇ ਵੀਰ ਨਾ, ਖੇ ਮੇਰੇ ਗੁਰੂ ਭਾਈ, ਅਸੀਂ ਇੱਕ ਮਾਂ ਦੇ ਜਾਏ ਆ ਮਾਤਾ ਸਾਹਿਬ ਕੌਰ ਦੇ, ਅਸੀਂ ਸਰਬੱਤ ਖਾਲਸਾ ਵਾਂ, ਸਾਰੇ ਮੇਰੇ ਵਿੱਚ ਨੇ, ਮੈਂ ਸਾਰਿਆਂ ਵਿੱਚ ਹਾਂ। ਸਰਬੱਤ ਖਾਲਸੇ ਦੀ ਪਰਿਭਾਸ਼ਾ ਨੂੰ ਸਮਝਿਓ, ਮੇਰੇ ਗੁਰੂ ਨੇ ਸਰਬੱਤ ਤਾਂ ਹੀ ਬਣਾਇਆ ਕਿਉਂਕਿ ਇਹ ਅਕਾਲ ਦਾ ਰੂਪ ਹੈ, ਤੇ ਅਕਾਲ ਦਾ ਸੁਭਾਅ ਕਿ ਸਰਬੱਤਰ ਦੇਸ਼ ਹੈ, ਕਿ ਸਰਬੱਤਰ ਭੇਸ ਹੈ, ਕਿ ਸਰਬੱਤਰ ਕਲ ਹੈ, ਕਿ ਸਰਬੱਤਰ ਪਾਲ ਹੈ। ਉਹਨੇ ਸਰਬੱਤਰ ਵਿੱਚੋਂ ਸਰਬੱਤ ਖਾਲਸਾ ਬਣਾ ਦਿੱਤਾ ਕਿ ਤੂੰ ਸਾਰਿਆਂ ਵਿੱਚ, ਸਾਰੇ ਤੇਰੇ ਵਿੱਚ ਨੇ। ਮੇਰੀ ਇਸ ਬੇਨਤੀ ਨੂੰ ਫਿਰ ਸਮਝਿਓ, ਮੈਂ ਅੱਗੇ ਅਰਜ਼ ਕਰਨੀ ਹੈ, ਇੱਥੇ ਸਰੀਰਾਂ ਦੇ ਮਿਲਾਪ ਨਹੀਂ, ਇੱਥੇ ਉਹ ਖਾਲਸਾ ਸਾਰਿਆਂ ਵਿੱਚ ਵਰਦਾ ਜਿਹੜਾ ਸੁਰਤੀ ਬਿਰਤੀ ਨਾਲ ਜਿੰਦਾ ਹੈ, ਜਿਹੜਾ ਨਾ ਵੀ ਜਿੰਦਾ। ਉਹਨੇ ਰੋਟੀ ਪਕੜੀ, ਕਹਿੰਦਾ ਆਪਣੀ ਮਾਂ ਏਕੇ ਮਾਤਾ ਸਾਹਿਬ ਕੌਰ ਦੀ ਕੁੱਖ ਵਿੱਚ ਅਸੀਂ ਖੇਡਨੇ ਹਾਂ, ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ, ਵਾਸੀ ਆਨੰਦਪੁਰ ਦੇ ਹਾਂ, ਜਨਮ ਕੇਸਗੜ੍ਹ ਸਾਹਿਬ ਦਾ ਹੈ। ਵੀਰਨਾ ਮੇਰੀਆਂ ਬਾਹਾਂ ਵਿੱਚ ਅਜੇ ਬਲ ਨਹੀਂ ਕਿ ਮੈਂ ਛੁੱਟਾਂ ਤੇ ਦੁਸ਼ਮਣ ਨਾਲ ਦੋ ਹੱਥ ਕਰ ਸਕਾਂ, ਮੈਂ ਭੁੱਖ ਨਾਲ ਮਰ ਜਾਂਗਾ, ਕੁਝ ਨਹੀਂ ਵਿਗੜਨਾ, ਤੇਰੀਆਂ ਬਾਹਾਂ ਵਿੱਚ ਬਾਲੇ ਤੇਰੇ ਕੋਲ ਲੜਨ ਦੇ ਦਾ ਪੇਚ ਨੇ, ਆ ਦੋ ਰੋਟੀਆਂ ਖਾ, ਰੱਬ ਤੈਨੂੰ ਦੋ ਦਿਨ ਜ਼ਿੰਦਗੀ ਦੇ ਤੇ ਦੁਸ਼ਮਣ ਨਾਲ ਤੂੰ ਜੂਝ ਸਕੇਗਾ। ਕਹਿੰਦਾ ਉਸ ਨੌਜਵਾਨ ਨੇ ਰੋਟੀ ਪਕੜੀ ਤੇ ਚੁੱਕ ਕੇ ਬਜ਼ੁਰਗ ਕੋਲ ਲੈ ਗਿਆ, ਕਹਿੰਦਾ ਬਾਪੂ ਭਾਵੇਂ ਰੋਟੀ ਛੋਟੇ ਨੇ ਮੈਨੂੰ ਦਿੱਤੀ ਏ, ਪੁੱਤਰਾਂ ਦੇ ਹੁੰਦਿਆਂ ਪਿਓ ਭੁੱਖਾ ਰਹੇ ਤੇ ਪੁੱਤਰਾਂ ਦੇ ਜੀਣ ਦਾ ਹੱਜ ਹੀ ਕੋਈ। ਮੈਂ ਚਾਹੁੰਦਾ ਵਾਂ ਕਿ ਮੈਂ ਅਜੇ ਜਵਾਨ ਹਾਂ, ਮੈਂ 4 ਦਿਨ ਕੱਢ ਜਾਵਾਂਗਾ, ਮੈਂ ਅਜੇ ਮੌਤ ਦਾ ਮੁਕਾਬਲਾ ਕੁਝ ਦਿਨ ਤੜਫ ਕੇ ਕਰ ਲਾਂਗਾ, ਤੂੰ ਬਜ਼ੁਰਗ ਹੈ, ਤੇਰਾ ਪਤਾ ਨਹੀਂ ਭੁੱਖ ਨਾਲ ਕੀ ਹਾਲ ਹੋਇਆ ਹੋਣਾ, ਤਾਂ ਦੋ ਰੋਟੀਆਂ ਖਾ ਬਾਪੂ, ਤੂੰ ਜਿਉਂਦਾ ਰਹੀ ਸਾਨੂੰ ਅਸੀਸਾਂ ਦੇਈ, ਅਸੀਂ ਮੁਕਾਬਲਾ ਕਰ ਸਕੀਏ ਜ਼ਾਲਮ ਦਾ। ਕਹਿੰਦੇ ਨੇ ਬਜ਼ੁਰਗ ਦੀਆਂ ਅੱਖਾਂ ਸਿਮ ਗਈਆਂ, ਉਹਨੇ ਰੋਟੀ ਪਕੜੀ ਤੇ ਚੁੱਕ ਕੇ ਬੱਚੇ ਕੋਲ ਆ ਕੇ ਗੋਦੀ ਵਿੱਚ ਲੈ, ਕਹਿੰਦਾ ਬੇਟਾ ਮੈਂ ਆਪਣੀ ਉਮਰ ਹੰਢਾ ਲਈਏ, ਮੇਰੀਆਂ ਬਾਹਾਂ ਵਿੱਚ ਬਲ ਨਹੀਂ ਅੱਜ, ਮੇਰੇ ਸਰੀਰ ਵਿੱਚ ਤਾਕਤ ਨਹੀਂ, ਤੂੰ ਮੇਰੀ ਕੌਮ ਦਾ ਭਵਿੱਖ ਹੈ, ਦੋ ਰੋਟੀਆਂ ਖਾ, ਤੂੰ ਜਿੰਦਾ ਰਿਹਾ ਤੇ ਫਰਕਸ਼ਰ ਵਰਗਿਆਂ ਨੂੰ ਵੀ ਮਿੱਟੀ ਵਿੱਚ ਰੋਲ ਕੇ ਰੱਖਦਾ। ਉਹ ਕਹਿੰਦਾ ਬਸ ਆ ਇਸ ਕੌਮ ਦਾ ਇਖਲਾਫ, ਕਈ ਦਿਨਾਂ ਦੇ ਭੁੱਖੇ ਨੇ, ਦੋ ਰੋਟੀਆਂ ਮਿਲੀਆਂ ਨੇ, ਬੱਚਾ ਨੌਜਵਾਨ ਨੂੰ ਦਿੰਦਾ, ਨੌਜਵਾਨ ਬਜ਼ੁਰਗ ਨੂੰ ਦਿੰਦਾ ਤੇ ਬਜ਼ੁਰਗ ਪਰਤ ਕੇ ਫਿਰ ਬੱਚੇ ਨੂੰ ਦੇਖ ਕੇ ਕਹਿੰਦਾ ਤੂੰ ਮੇਰੀ ਕੌਮ ਦਾ ਭਵਿੱਖ ਹੈ, ਤੂੰ ਜਿਉਂਦਾ ਰਿਹਾ ਤੇ ਸਭ ਕੁਝ ਕਾਇਮ ਰਹੇਗਾ। ਇਹ ਵੇ ਸਰਬੱਤ ਖਾਲਸੇ ਜੀ ਕੀ ਅਰਦਾਸ। ਇੰਨਾ ਆਪਸ ਵਿੱਚ ਪਿਆਰ ਹੋਵੇ। ਇੱਕ ਸੱਜਣ ਨੇ ਦੋ ਕਾਵ ਟੋਟੇ ਲਿਖੇ ਨੇ, ਮੈਂ ਅਰਜ਼ ਇੱਥੇ ਕੀਤੇ ਸਨ, ਅੱਜ ਫਿਰ ਦੁਹਰਾਣੇ ਚਾਹੁੰਦਾ। ਉਹ ਕਹਿੰਦਾ ਹੈ ਕਿ ਸਿੱਖ ਨੂੰ ਸਿੱਖ ਮਿਲ ਕੇ ਕਿੰਨਾ ਕੁ ਪ੍ਰਸੰਨ ਹੁੰਦਾ। ਦੇਖੋ ਬਾਣੀ ਨੇ ਤੇ ਕਿਹਾ ਇਹ ਗੱਲ ਵੱਖਰੀ, ਆਪਣੀ ਖੌਮੇ ਨਾਲ ਹੈ ਨਾ, ਖੌਮੇ ਨੀ ਟਿਕਣ ਦਿੰਦੀ। ਕਹਿੰਦੇ ਨੇ ਖਰਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ। ਤੇ ਸਿੱਖ ਕਹਿੰਦਾ ਆਏ ਮਿਲ ਗੁਰ ਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਸਿੱਖ ਆਵਾਜ਼ ਦੇ ਕੇ ਕਹਿੰਦਾ ਕਿ ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਉਂਦੇ। ਗੁਰੂ ਨੂੰ ਪੁੱਛ ਕੇ ਦੇਖੋ ਖਾਲਸੇ ਦੀ ਕੀਮਤ ਗੁਰੂ ਦੀ ਨਜ਼ਰ ਵਿੱਚ ਕਿੰਨੀ ਹੈ। ਕਹਿਣ ਲੱਗੇ ਗੁਰਸਿੱਖੀ ਭਾਣਾ ਮੰਨਿਆ, ਗੁਰਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਹਰ ਧੂੜ ਦੇ ਖੰਭ ਪਾਪੀ ਪੀ ਗਤ ਪਾਹੇ। ਕਦੀ ਗੁਰੂ ਨੂੰ ਪੁੱਛੋ ਸਰਬੱਤ ਖਾਲਸੇ ਦੀ ਕੀਮਤ ਕੀ ਹੈ, ਜੋ ਦੀਸਾ ਗੁਰਸਿੱਖੜਾ ਤਿਸ ਨਿਵ ਨਿਵ ਲਾਗੂ ਪਾਏ ਦਿਓ, ਆਖਾਂ ਬਿਰਥਾ ਜੀ ਕੀ ਗੁਰਸੱਜਣ ਦੇਹ ਮਿਲਾਏ ਦਿਓ। ਗੁਰਮੁਖੋ ਕਦੀ ਇਹ ਉਸ ਤਰ੍ਹਾਂ ਖਾਲਸਾ ਬਹਿਗਾ ਜਦੋਂ ਆਪਸ ਵਿੱਚ ਬਹਿ ਕੇ ਕਹੇਗਾ ਕਿ ਮੇਰੇ ਭਰਾਵਾ ਤੂੰ ਗੁਰੂ ਦੇ ਬੜਾ ਨੇੜੇ ਹੋ ਗਿਆ, ਮੈਂ ਤੇਰੇ ਚਰਨ ਪਕੜ ਕੇ ਕਹਿੰਦਾ ਮੈਨੂੰ ਮੇਰੇ ਗੁਰੂ ਦੇ ਨੇੜੇ ਕਰ ਲੈ। ਇਹ ਵੇ ਸਰਬੱਤ ਖਾਲਸੇ ਲਈ ਮੰਗਣਾ ਕਿ ਗੁਰੂ ਦੇ ਨੇੜੇ ਹੋ ਜਾਏ। ਸ਼ਬਦ ਵਰਤੇ ਜੋ ਦੀਸਾ ਗੁਰਸਿੱਖਣਾ ਤਿਸ ਨਿਵ ਨਿਵ ਲਾਗੂ ਪਾਏ ਜੀਓ, ਆਖਾਂ ਬਿਰਥਾ ਜੀ ਕੀ। ਇੱਕ ਰਤਨ ਸਿੰਘ ਭੰਗੂ ਨੇ ਬਚਨ ਕਹੇ ਨੇ, ਬੜੇ ਮੈਂ ਉਹ ਸ਼ਬਦ ਪੜ੍ਹ ਕੇ ਹੈਰਾਨ ਹੁੰਦਾ ਵਾਂ। ਕਹਿਣ ਲੱਗੇ ਕੋਈ ਨਾ ਕਰੇ ਕਿਸੇ ਸੰਗ ਸ਼ਰੀਕਾ। ਜਦੋਂ ਸਾਡੇ ਤੇ ਵਾਰ ਹੁੰਦੇ ਸਨ ਨਾ, ਕੋਈ ਕਿਸੇ ਨਾਲ ਸ਼ਰੀਕਾ ਨਹੀਂ ਸੀ ਕਰਦਾ। ਕਹਿੰਦੇ ਨੇ ਆਪਣਾ ਪੁੱਤਰ ਭਾਵੇਂ ਕੱਲ ਸ਼ਹੀਦ ਹੋਇਆ ਹੋਣਾ ਤੇ ਦੂਜੇ ਦਿਨ ਵੇਖ ਕੇ ਲੁਕਾ ਲੈਣਾ, ਇਹ ਨਾ ਦੱਸਣਾ ਕਿ ਮੇਰੇ ਨਾਲ ਵੀ ਇਹ ਕੁਝ ਵਾਪਰਿਆ। ਆਪਣੇ ਦੁੱਖ ਨੂੰ ਅੰਦਰ ਪੀ ਜਾਣਾ ਤੇ ਦੂਜੇ ਦੇ ਦੁੱਖ ਨੂੰ ਆਪਣੇ ਤਨ ਤੇ ਹੰਡਾ ਲੈਣਾ, ਇਹ ਸੀ ਸਰਬੱਤ ਖਾਲਸਾ। ਕਹਿਣ ਲੱਗੇ ਕੋਈ ਨਾ ਕਰੇ ਕਿਸੇ ਸੰਗ ਸ਼ਰੀਕਾ, ਕੋਈ ਨਾ ਸੁਣਾਵੇ ਦੁੱਖ ਨਿਜ ਜੀ ਕਾ। ਆਪਣੇ ਅੰਦਰ ਦਾ ਦੁੱਖ ਨਹੀਂ ਸੁਣਾਉਣਾ, ਮੇਰੇ ਨਾਲ ਕੀ ਹੈ ਉਹਨੂੰ ਪੁੱਛਣਾ। ਤੇ ਇੱਕ ਸੱਜਣ ਨੂੰ ਜਦੋਂ 84 ਤੋਂ ਬਾਅਦ ਵਾਪਰਿਆ, ਉਹਨੇ ਇੱਕ ਲੇਖ ਲਿਖਿਆ ਸੀ, ਕਹਿੰਦਾ ਸਿੱਖਾਂ ਹੁਣ ਮੌਕਾ ਆ ਗਿਆ, ਆਪਸ ਵਿੱਚ ਦੁਫੇੜ ਨਾ ਪਾਈ, ਤੇਰੇ ਖਾਲਸੇ ਵੀਰ ਦੇ ਪੈਰਾਂ ਵਿੱਚ ਕੰਡਾ ਚੁੱਭੇ ਤੇ ਅੱਥਰੂ ਤੇਰੀ ਅੱਖ ਵਿੱਚ ਆਉਣਾ ਚਾਹੀਦਾ ਹੈ, ਉਹਦਾ ਕੰਡਾ ਤੂੰ ਆਪਣਾ ਸਮਝੀ। ਮੇਰੇ ਸਤਿਗੁਰੂ ਕਹਿੰਦੇ ਨੇ ਜਦੋਂ ਖਾਲਸਾ ਕੋਈ ਬਣਦਾ ਉਹ ਫਿਰ ਬੇਨਤੀ ਕਰਦਾ ਦੂਜੇ ਖਾਲਸੇ ਅੱਗੇ, ਤੇ ਇਹ ਹੀ ਸ਼ਬਦ ਖਾਲਸੇ ਬਣੇ ਨੇ ਕਿ ਜੋ ਦੀਸਾ ਗੁਰਸਿੱਖੜਾ ਤਿਸ ਨਿਵ ਨਿਵ ਲਾਗੂ ਪਾਏ ਕਿ ਉਹ ਆਖਾਂ ਬਿਰਥਾ ਜੀ ਕੀ ਗੁਰਸੱਜਣ ਦੇ ਮਿਲਾਏ ਜੀ। ਖਾਲਸਾ ਜੀ ਸੋਈ ਦਸ ਉਪਦੇਸ਼ੜਾ, ਮੇਰਾ ਮਨ ਅੰਤ ਨਾ ਕਾਹੂ ਜਾਏ ਜੀਓ। ਇੱਥੇ ਪਾਠ ਅਨੰਤ ਨਹੀਂ ਅਨੰਤ ਹੈ, ਅਨੰਤ ਦਾ ਅਰਥ ਹੁੰਦਾ ਬੇਅੰਤ ਤੇ ਅਨੰਤ ਦਾ ਅਰਥ ਹੁੰਦਾ ਦੂਜਾ। ਮੇਰਾ ਮਨ ਅੰਤ ਨਾ ਕਾਹੂ ਜਾਏ ਜੀਓ, ਇਹ ਮਨ ਤੈ ਕੁ ਦੇਵਸਾਂ। ਖਾਲਸਾ ਜੀ ਇਹ ਮਨ ਤੈ ਕੁ ਦੇਵਸਾਂ, ਮੈਂ ਮਾਰਗ ਦਿਓ ਬਤਾਏ ਜੀਓ, ਮੈਂ ਤੈਨੂੰ ਆਪਣਾ ਆਪ ਦੇ ਦਿਆਂ। ਕਿਉਂਕਿ ਖਾਲਸਾ ਗੁਰਸਿੱਖਾਂ ਹੋ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸ਼ਰਨਾਏ ਜੀਓ, ਮੇਰੀ ਆਸਾ ਰੱਖੀ, ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀ। ਹੁਣ ਖਾਲਸਾ ਬੋਲੇ ਜਿਹਦੇ ਵਿੱਚ ਗੁਰੂ ਵਰਤਦਾ ਪਿਆ ਸੀ, ਜਿਹਨੇ ਆਤਮ ਰਸ ਜਾਣਿਆ, ਉਹਨੇ ਫਿਰ ਕਿਹਾ, ਕਹਿੰਦਾ ਉਹ ਮੇਰੇ ਵੀਰ ਇਹ ਨੀ ਸ਼ਬਦ ਵਰਤਿਆ ਕਿ ਤੂੰ ਨਿਕੰਮਾ। ਕਹਿਣ ਲੱਗੇ ਇਸ ਮਾਰਗ ਚੱਲੇ ਭਾਈ ਅੜੇ। ਕਹਿਣ ਲੱਗੇ ਤੂੰ ਮੇਰਾ ਭਰਾ ਹੈ, ਇਹ ਗੱਲ ਵੱਖਰੀ, ਤੂੰ ਪਰਮਾਰਥ ਵਿੱਚ ਪਿੱਛੇ ਵੇ, ਪਰ ਤੈਨੂੰ ਪਤਾ ਹੋਵੇ ਆਪਾਂ ਦੋਨੋਂ ਭਰਾ ਇਕੱਠੇ ਸਫ਼ਰ ਕਰਨੇ ਆ। ਇਸ ਮਾਰਗ ਚੱਲੇ ਭਾਈ ਅੜੇ, ਗੁਰ ਕਹੇ ਸੋ ਕਾਰ ਕਮਾਏ ਜੀਓ, ਤੇ ਆਗੇ ਮਨ ਕੀ ਮਤੜੀ ਵੇ ਸਾਰੇ ਦੂਜਾ ਪਾਓ ਜੀਓ। ਕਿਉਂ ਪਾਣਾ ਹਰ ਦਿਲ ਸਾਵੜਾ, ਮੇਰੇ ਵੀਰ ਮੈਂ ਚਾਹੁੰਦਾ ਤੈਨੂੰ ਕਦੀ ਤੱਤੀ ਵਾਹ ਨਾ ਲੱਗੇ। ਕਦੀ ਕਰੇਗਾ ਅਰਦਾਸ ਖਾਲਸੇ ਲਈ? ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹੇ ਸੋ ਕਾਰ ਕਮਾਏ ਜੀਓ, ਤਿਆਗੇ ਮਨ ਕੀ ਮਤੜੀ ਵੇ ਸਾਰੇ ਦੂਜਾ ਪਾਓ ਜੀਓ। ਕਿਉਂ ਪਰ ਸਪਾਵੇ ਹਰ ਦਰ ਸਾਵੜਾ ਨੇ ਲੱਗੇ ਤੱਤੀ ਵਾਹ ਜੀ। ਅਸੀਂ ਤਾਂ ਵਾਹ ਖੁਦ ਲਾਉਣ ਲਈ ਚੋ ਬਾਲ ਕੇ ਤੁਰ ਪੈਂਦੇ ਹਾਂ, ਜਿਉਂਦੇ ਨੂੰ ਸਾੜ ਦੇਣੇ ਤੱਤੀਆਂ ਹਵਾਵਾਂ ਲੱਗਣ ਤੋਂ ਕਿਵੇਂ ਭਰਾਵਾਂ ਨੂੰ ਰੋਕਾਂ। ਉਸ ਕਵੀ ਨੇ ਸਿੱਖ ਤੇ ਸਿੱਖ ਦੀ ਮਿਲਣੀ ਦਾ ਜ਼ਿਕਰ ਕੀਤਾ। ਉਹ ਸ਼ਬਦ ਕਹਿੰਦਾ ਹੈ ਕਿ ਚਾਰ ਮਿਲੇ 64 ਖਿਲੇ, ਮਿਲੇ ਬੀਸ ਕਰ ਜੋਰ, ਇਹ ਗਿਣਤੀ ਹੈ। ਚਾਰ ਮਿਲੇ 64 ਖਿਲੇ, ਮਿਲੇ 20 ਕਰ ਜੋਰ, ਗੁਰਸਿੱਖ ਕੋ ਗੁਰਸਿੱਖ ਮਿਲੇ, ਖਿਲੇ ਹੈ 7 ਕਰੋੜ। ਹੁਣ ਇਹਦੇ ਅਰਥ ਕੀ ਨੇ, ਮੈਂ ਫਿਰ ਇਸ ਵਾਰੀ ਅਰਥ ਦੁਹਰਾਉਣੇ ਚਾਹੁੰਦਾ। ਕਹਿਣ ਲੱਗੇ ਚਾਰ ਮਿਲੇ, ਚਾਰ ਦਾ ਅਰਥ ਹੈ ਕਿ ਚਾਰ ਅੱਖਾਂ। ਉਹ ਕਹਿੰਦਾ ਖਾਲਸਾ ਤੁਰਿਆ ਜਾਂਦਾ, ਸਾਹਮਣੇ ਉਹ ਪਤਾ ਲੱਗਾ ਕਿ ਮੇਰੇ ਗੁਰੂ ਦਾ ਪੁੱਤਰ ਮੇਰਾ ਭਰਾ ਪਿਆ ਹੁੰਦਾ। ਕਹਿੰਦੇ ਨੇ ਉਹਦੀਆਂ ਅੱਖਾਂ ਨੇ ਸਿੱਖ ਨੂੰ ਦੇਖਿਆ ਕਿ ਦੌੜ ਕੇ ਉਹਦੇ ਰਸਤੇ ਵਿੱਚ ਚਲਾ ਗਿਆ, ਤੇ ਅੱਗੋਂ ਜਿਹੜਾ ਤੁਰਿਆ ਹੁੰਦਾ ਸੀ ਉਹਦੀਆਂ ਅੱਖਾਂ ਨੇ ਉਹਨੂੰ ਦੇਖ ਲਿਆ। ਚਾਰ ਮਿਲੇ, ਚਾਰ ਅੱਖਾਂ ਆਪਸ ਵਿੱਚ ਮਿਲੀਆਂ, ਤੇ ਰੱਬ ਮੇਰ ਕਰੇ ਹੁਣ ਅੱਖ ਮਿਲਦੀ ਏ ਤੇ ਤਿਉੜੀ ਪੈਂਦੀ ਏ। ਉਦੋਂ ਚਾਰ ਅੱਖਾਂ ਮਿਲੀਆਂ ਤੇ 64 ਖਿਲੇ, ਦੋਨਾਂ ਦੇ ਜਬਾੜੇ ਵਿੱਚ 32-32 ਦੰਦ ਸਨ, ਇੱਕੋ ਦਮ ਦੇਖਦਿਆਂ ਸਰ ਦੋਨੋਂ ਜਣੇ ਹੱਸ ਪਏ। ਜਾਣਦੇ ਕੋਈ ਨੀ ਪਹਿਲਾਂ ਇੱਕ ਦੂਜੇ ਨੂੰ, ਪਤਾ ਨੀ ਇਹ ਕਿੱਥੋਂ ਦਾ ਮੈਂ ਕਿੱਥੋਂ ਦਾ, ਪਰ ਸਰਬੱਤ ਖਾਲਸਾ ਹੈ। ਇੱਕੋ ਦਮ ਤੱਕਿਆ, ਚਾਰ ਮਿਲੇ 64 ਖਿਲੇ, ਦੂਰੋਂ ਵੇਖ ਕੇ ਇੱਕ ਦੂਜੇ ਨੂੰ ਹੱਸ ਪਏ, 64 ਦੰਦ ਖਿੜ ਪਏ, ਤੇ ਵੇਖਦਿਆਂ ਸਰ ਮਿਲੇ 20 ਕਰ ਜੋਰ, ਕਰ ਦਰ ਤੇ ਹੱਥ, ਦੋਨਾਂ ਦੇ ਹੱਥ ਜੁੜ ਗਏ ਤੇ ਦੋਨਾਂ ਦੇ ਹੱਥਾਂ ਦੀਆਂ 10-10 5-5 ਉਂਗਲੀਆਂ ਨੇ। 20 ਕਰ ਜੋਰ, ਹੱਥ ਜੁੜੇ ਤੇ 20 ਉਂਗਲਾਂ ਜੁੜ ਗਈਆਂ। ਜੁੜਦਿਆਂ ਸਾਰ ਜਦੋਂ ਗਲਵਖੜੀ ਵਿੱਚ ਲਿਆ, ਗੁਰਸਿੱਖ ਕੋ ਗੁਰਸਿੱਖ ਮਿਲੇ, ਖਿਲੇ ਹੈ 7 ਕਰੋੜ। 3 ਕਰੋੜ ਰੋਮ ਇੱਕ ਸਰੀਰ ਦੇ ਮੰਨੇ ਨੇ, ਕਹਿੰਦੇ ਨੇ ਖਾਲਸੇ ਨੂੰ ਖਾਲਸਾ ਮਿਲਿਆ ਤੇ ਰੋਮ ਰੋਮ ਵਿੱਚ ਗੁਰੂ ਚੇਤੇ ਆਉਣ ਲੱਗ ਪਿਆ। ਇਹ ਵੇ ਪ੍ਰਿਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਇਹ ਸਰਬੱਤ ਖਾਲਸੇ ਦੀ ਅਰਦਾਸ ਹੈ। ਅੱਗੇ ਚਲੋ, ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ, ਗੁੱਸਾ ਆਉਣਾ, ਝਗੜਾ ਆਉਣਾ, ਮਨੁੱਖੀ ਸੁਭਾਅ ਜਿੰਨੀ ਦੇਰ ਤੱਕ ਤਨ ਰਹੇਗਾ, ਸਾਡਾ ਅੰਨ, ਸਾਡੀ ਸੰਗਤ, ਸਾਡਾ ਰਹਿਣਾ ਸਹਿਣਾ, ਸਾਡੇ ਬੋਲ ਚਾਲ, ਸਾਡੇ ਦੇਖਣ ਦੀ ਬਿਰਤੀ ਸਾਡੇ ਅੰਦਰ ਦੇ ਵਿੱਚ ਕਈ ਤਰ੍ਹਾਂ ਦੇ ਫੁਰਨੇ ਇਕੱਠੇ ਕਰੇਗੀ। ਮੈਂ ਪਿਛਲੇ ਦਿਨ ਅਰਜ਼ ਕੀਤੀ ਸੀ, ਕੱਲੀਆਂ ਅੱਖਾਂ 83% ਸਾਡੇ ਅੰਦਰ ਵਿਕਾਰਾਂ ਨੂੰ ਲਿਜਾਂਦੀਆਂ ਨੇ। ਧਿਆਨ ਦਿਓ, 4% ਜ਼ਬਾਨ ਲਿਜਾਂਦੀ ਏ ਤੇ 13% ਸਾਡੇ ਕੰਨ ਅੰਦਰ ਲਿਜਾਂਦੇ ਨੇ। ਹੁਣ ਦੇਖੋ ਉਹਨਾਂ ਸ਼ਬਦ ਵਰਤੇ ਭਾਈ ਸਾਹਿਬ ਨੇ, ਕਹਿਣ ਲੱਗੇ ਗੁਰਮੁਖ ਦਾ ਗੁੱਸਾ ਸੋਨੇ ਦਾ ਕਲਸ਼ ਹੈ, ਟੇਢਾ ਹੋਇਆ, ਜਿੱਦਣ ਕਿਸੇ ਨੇ ਸੱਟ ਮਾਰ ਦਿੱਤੀ ਉਦਣ ਹੀ ਸਿੱਧਾ ਹੋ ਜਾਏਗਾ। ਕਹਿਣ ਲੱਗੇ ਸਾਖਤਾਂ ਦੇ ਗੁੱਸੇ ਮਿੱਟੀ ਦੇ ਭਾਂਡੇ ਨੇ, ਟੁੱਟ ਜਾਣਗੇ, ਮਰ ਜਾਣਗੇ, ਮਰੇ ਨੂੰ ਵੀ ਗਾਲਾਂ ਕੱਢੀ ਜਾਣਗੇ। ਉਹਨਾਂ ਨੇ ਅਗਲਾ ਸ਼ਬਦ ਵਰਤੇ, ਕਹਿਣ ਲੱਗੇ ਮੈਲਾ ਕੱਪੜਾ ਹੋ ਜਾਏ, ਜਿੱਦਣ ਸ਼ਬਦ ਦਾ ਸਾਬਣ ਲੱਗੇਗਾ ਧੋ ਕੇ ਕਹੇਗਾ ਉਹ ਮੇਰਾ ਆਪਣਾ। ਕਹਿਣ ਲੱਗੇ ਕਾਲੇ ਕੰਬਲ ਪਾਸ ਜਾਣਗੇ ਪਰ ਕਦੀ ਉਹ ਚਿੱਟੇ ਨਹੀਂ ਹੋਣਗੇ। ਉਹ ਕਹਿਣ ਲੱਗੇ ਬਾਂਸ ਹਮੇਸ਼ਾ ਟੇਢਾ ਹੁੰਦਾ, ਤਕਰੀਬਨ ਟੇਢਾ ਹੁੰਦਾ, ਬਾਂਸ ਟੇਢਾ ਹੋਇਆ ਤੇ ਭਾਈ ਗੁਰਦਾਸ ਕਹਿੰਦੇ ਨੇ ਅੱਗ ਬਾਲੀ, ਉਹਨੇ ਟੇਢੇ ਬਾਂਸ ਨੂੰ ਰੱਖ ਕੇ ਉਹਦੇ ਉੱਤੇ ਜਦੋਂ ਸੇਕ ਲਾਇਆ ਤੇ ਬਾਂਸ ਉਸੇ ਵੇਲੇ ਅੱਗ ਦਾ ਸੇਕ ਲੱਗਾ, ਟੇਢਾ ਹੋ ਗਿਆ, ਪਰ ਬਦਕਿਸਮਤੀ ਕੁੱਤੇ ਦੀ ਪੂੰਛ ਸੜ ਗਈ, ਸੜਨ ਤੋਂ ਬਾਅਦ ਵੀ ਟੇਢੀ ਦੀ ਟੇਢੀ। ਕਹਿਣ ਲੱਗੇ ਗੁਰਮੁਖ ਦਾ ਗੁੱਸਾ, ਬਾਂਸ ਦਾ ਟੇਢਾਪਨ ਹੈ, ਸਾਕਤ ਦਾ ਗੁੱਸਾ, ਉਹਦੇ ਅੰਦਰ ਦਾ ਸੁਭਾਅ ਕੁੱਤੇ ਦੀ ਪੂੰਛ ਦੀ ਤਰ੍ਹਾਂ ਹੈ। ਗੁਰਮੁਖ ਦਾ ਅੰਦਰ ਉਹ ਕੇਵਲ ਮੈਲੇ ਕੱਪੜੇ ਦੀ ਤਰ੍ਹਾਂ ਨਿਰਮਲ ਹੋਣ ਦੀ ਗੁੰਜਾਇਸ਼ ਹੈ ਤੇ ਸੱਚ ਜਾਣੀ ਸਾਕਤ ਦਾ ਅੰਦਰ ਕਾਲੇ ਕੰਬਲ ਦੀ ਤਰ੍ਹਾਂ, ਗੁਰਮੁਖ ਦਾ ਅੰਦਰ ਕਲਸ਼ ਦੀ ਤਰ੍ਹਾਂ ਤੇ ਸਾਕਤ ਦਾ ਅੰਦਰ ਮਿੱਟੀ ਦੇ ਬਰਤਨ ਦੀ ਤਰ੍ਹਾਂ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਕੰਚਨ ਕਲਸ਼ ਬਾਕੋ ਭਇਓ ਸੂਤੋ ਹੋਏ, ਮਾਟੀ ਕੋ ਕਲਸ਼ ਫੂਟੈ ਜੁਰੈ ਨਾ ਯਤਨ ਸਹਿ। ਜਿੰਨਾ ਮਰਜ਼ੀ ਯਤਨ ਕਰ ਲਓ ਮਿੱਟੀ ਦੇ ਕਲਸ਼ ਨਹੀਂ ਜੁੜਦੇ ਖੁੰਦੇ, ਟੁੱਟ ਗਿਆ ਤੇ ਟੁੱਟ ਗਿਆ। ਕੰਚਨ ਕਲਸ਼ ਬਾਕੋ ਭਇਓ ਸੂਦੋ ਹੋਏ, ਮਾਟੀ ਕੋ ਕਲਸ਼ ਫੂਟੈ ਜੁਰੈ ਨਾ ਯਤਨ ਸਹਿ। ਕਹਿਣ ਲੱਗੇ ਜੇ ਹੋਵੇ ਮੈਲਾ ਕੱਪੜਾ, ਕਹਿਣ ਲੱਗੇ ਮਲੀਨ ਬਸਤਰ ਬਸਨ ਨਿਰਮਲ ਹੋ ਸਕਦਾ, ਮਲੀਨ ਬਸਨ ਧੋਏ ਨਿਰਮਲ ਹੋਤ ਜੈਸੇ, ਉਜਰੀ ਨਾ ਹੋਤ ਕਾਰੀ ਕਾਂਬਰੀ ਪਤਨ ਸਹਿ। ਪਤਨ ਦਾ ਅਰਥ ਹੁੰਦਾ ਖਤਮ ਹੋ ਜਾਣਾ ਪਰ ਉਜਲੇ ਨਹੀਂ ਹੋਣਾ। ਉਹਨਾਂ ਤੀਜਾ ਸ਼ਬਦ ਵਰਤਿਆ, ਕਹਿਣ ਲੱਗੇ ਜੈਸੇ ਅਗਨ ਸੇਕਤੀ ਲਾਕਤੀ ਸੁਧੀ ਹੋਏ, ਸੇਕ ਲੱਗਾ ਤੇ ਲੱਕੜ ਸਿੱਧੀ ਹੋ ਗਈ। ਸਵਾਨ ਪੂਛ ਤੈਸੇ ਸਵਾਨ ਪੂਛ ਪਟੰਤਰੋ ਪ੍ਰਗਟ ਮਨ ਤਨਸੇ। ਅੱਗੇ ਉਹਨਾਂ ਸਿੱਖ ਦਾ ਸੁਭਾਅ ਦਿੱਤਾ, ਸਿੱਖ ਦਾ ਅੰਦਰ ਕੀ, ਗੁਰਮੁਖ ਦਾ ਸੁਭਾਅ ਕੈਸਾ, ਤੈਸੇ ਗੁਰਮੁਖ ਸੁਭਾਅ ਜਲ ਮੈਨ ਗਤ। ਦੋ ਸ਼ਬਦ ਨੇ, ਸਿੱਖ ਦਾ ਸੁਭਾਅ, ਖਾਲਸੇ ਦਾ ਸੁਭਾਅ ਪਾਣੀ ਤੇ ਮੋਮ ਦੀ ਤਰ੍ਹਾਂ। ਦੇਖੋ ਪੱਥਰ ਤੇ ਲਕੀਰਾਂ ਖਿੱਚ ਦਿਓਗੇ ਤੇ ਪੱਥਰ ਰਹਿਗਾ, ਲਕੀਰ ਕਾਇਮ ਰਹੇਗੀ। ਪਾਣੀ ਉੱਤੇ ਲਕੀਰ ਖਿੱਚ ਕੇ ਕਹੋ ਪਾਣੀ ਕਹਿੰਦਾ ਤੂੰ ਲਕੀਰ ਪਾਉਣ ਵਾਲਾ ਆਇਆ ਕੌਣ ਏ? ਤੂੰ ਲਕੀਰ ਪਾ ਤਾਂ ਸਹੀ, ਮੈਂ ਪਾਉਂਦਿਆਂ ਸਾਰੀ ਲਕੀਰ ਨੂੰ ਮਿਟੇ ਦੇਣਾ। ਸਿੱਖ ਦਾ ਸਰਬੱਤ, ਖਾਲਸੇ ਦਾ ਸੁਭਾਅ ਪਾਣੀ ਦੀ ਤਰ੍ਹਾਂ ਹੈ, ਉਹਦਾ ਸੁਭਾਅ ਮੋਮ ਦੀ ਤਰ੍ਹਾਂ। ਜੇ ਕਿਤੇ ਉਹ ਕਠੋਰ ਹੋ ਵੀ ਗਏ ਤੇ ਚੇਤੇ ਰੱਖਿਓ, ਜਿੱਦਣ ਸੇਕ ਲੱਗਦਾ ਮੋਮ ਕਹਿੰਦੀ ਹੈ ਮੈਂ ਚਾਹੁੰਦੀ ਹਾਂ ਤੂੰ ਹਨੇਰੇ ਵਿੱਚ ਨਾ ਭਟਕੇ, ਮੈਂ ਆਪਣੇ ਆਪ ਨੂੰ ਸਾੜ ਕੇ ਤੈਨੂੰ ਚਾਨਣ ਦਿਆਂਗੀ। ਇਹ ਵੀ ਸਰਬੱਤ ਖਾਲਸਾ। ਤੈਸੇ ਗੁਰਮੁਖ ਸੁਭਾਵ ਜਲ ਮੈਨ ਗਤ, ਅੱਗੇ ਉਹ ਕਹਿਣ ਲੱਗੇ ਸਾਕਤ ਸੁਭਾਅ ਲਾਖ ਪਾਨ ਗਤਨ ਸਹਿ। ਸਾਕਤ ਦਾ ਸੁਭਾਅ ਲਾਖ ਦੀ ਤਰ੍ਹਾਂ ਤੇ ਪੱਥਰ ਦੀ ਤਰ੍ਹਾਂ, ਉਹ ਇੱਕ ਵਾਰੀ ਜਿੱਥੇ ਟਿਕ ਗਿਆ ਉਹਦਾ ਸੁਭਾਅ ਵੀ ਤਬਦੀਲੀ ਨੇ। ਜਦੋਂ ਅਸੀਂ ਅਰਦਾਸ ਕਰਨੇ ਆ, ਕੋਈ ਵੀ ਗੁਰਸਿੱਖ ਅਰਦਾਸ ਕਰੇ ਤੇ ਉਹ ਹੱਥ ਜੋੜ ਕੇ ਪਹਿਲੇ ਸ਼ਬਦ ਵਰਦਾ ਕਿ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਕਿਤੇ ਵੀ ਕੋਈ ਖਾਲਸਾ ਬੈਠਾ ਹੋਇਆ ਤੇ ਮੈਂ ਉਹਦੀ ਅਗਵਾਈ ਕਰਨ ਲਈ ਅਰਦਾਸ ਕਰਨ ਆਇਆ ਵਾ, ਮੈਂ ਉਹਦੀ ਅਗਵਾਈ ਵਾਸਤੇ ਸਰਬੱਤ ਖਾਲਸੇ ਲਈ ਝੋਲੀ ਅੱਧ ਕੇ ਦਾਤ ਮੰਗਣ ਆਇਆ ਵਾ, ਮੈਂ ਸਰਬੱਤ ਖਾਲਸੇ ਲਈ ਕੁਝ ਮੰਗਣਾ। ਤੇ ਫਿਰ ਸਿੱਖ ਜਦੋਂ ਸਰਬੱਤ ਖਾਲਸੇ ਲਈ ਅਰਦਾਸ ਕਰਦਾ ਤੇ ਕੁਦਰਤੀ ਤੌਰ ਤੇ ਦੇ ਅੰਦਰ ਦੀ ਦੁਵੈਸ਼ ਦੀ ਦੁਆਰ ਆਪਣੇ ਆਪ ਹੀ ਟੁੱਟ ਜਾਂਦੀ, ਅੰਦਰ ਦੀ ਇਹਦੀ ਬਿਰਤੀ ਆਪਣੇ ਆਪ ਹੀ ਟਿਕਾ ਵਿੱਚ ਆਉਂਦੀ ਏ। ਤੇ ਸਰਬੱਤ ਦਾ ਅਰਥ ਹੀ ਇਹ ਜਿਹੜਾ ਸਰਬ ਦਾ ਭਲਾ ਮੰਗਦਾ ਹੋਵੇ, ਸਰਬੱਤ ਦੀ ਲੋਚਾ ਲੈ ਕੇ ਅੰਦਰ ਹੋਵੇ। ਤੇ ਮੈਂ ਬੇਨਤੀ ਆਰੰਭ ਕੀਤੀ ਸੀ, ਕੌਮ ਦੀਆਂ ਦੋ ਨਿਸ਼ਾਨੀਆਂ ਹੁੰਦੀਆਂ ਨੇ, ਇੱਕ ਉਹਦਾ ਆਪਣਾ ਅਮੀਰ ਵਿਰਸਾ ਹੋਵੇ ਤੇ ਦੂਸਰਾ ਉਹਨਾਂ ਕੋਲ ਇੱਕ ਥਾਂ ਤੇ ਜਿਉਣ ਦਾ ਤੇ ਇੱਕ ਥਾਂ ਤੇ ਮਰਨ ਦਾ ਜਜ਼ਬਾ ਹੋਵੇ। ਇੱਕ ਥਾਂ ਤੇ ਜਿਉਣ ਦੀ ਮਰਨ ਦੀ ਬਿਰਤੀ ਰੱਖਣ, ਤੇ ਦੂਜਾ ਉਹ ਕੌਮੀ ਵਿਰਸਾ ਜਿਹਦੇ ਉੱਤੋਂ ਉਹਨਾਂ ਨੂੰ ਮਾਣ ਹੋਵੇ। ਤੇ ਕੀ ਇਹ ਸਰਬੱਤ ਖਾਲਸਾ ਨਹੀਂ ਕਿ ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਮੇਰੇ ਸਤਿਗੁਰੂ ਨੇ ਮਿਹਰ ਕੀਤੀ। ਭਾਵੇਂ ਅੱਜ ਲੋਕ ਅਨੇਕਾਂ ਤਰ੍ਹਾਂ ਦੇ ਕਟਾਕਸ਼ ਪੈ ਕਰਦੇ ਨੇ, ਮੈਂ ਫਿਰ ਬੇਨਤੀ ਕਰਾਂਗਾ ਗੁਰੂ ਕੇ ਸਿੱਖੋ ਇਹਨੂੰ ਮਨਮਤ ਵਜਨ ਲਿਜਾਇਓ। ਖਾਲਸਾ ਹੈ ਹੀ ਉਹ ਜਿਹੜਾ ਅੰਦਰੋਂ ਤੇ ਬਾਹਰੋਂ ਜੁੜ ਗਿਆ ਹੈ, ਜਿਹੜਾ ਅੰਦਰੋਂ ਤੇ ਬਾਹਰੋਂ ਇੱਕ ਏ, ਜਿਹੜਾ ਕੇਵਲ ਬਾਹਰੋਂ ਦਾਅਵੇ ਕਰਦਾ ਹੈ। ਅੰਦਰੋਂ ਟੁੱਟ ਜਾਏ ਉਹ ਨਾ ਕਦੀ ਮਿੱਠਾ ਹੁੰਦਾ ਤੇ ਨਾ ਕਦੀ ਉਹਦੇ ਵਿੱਚ ਰਸ ਭਰਦਾ ਹੁੰਦਾ ਹੈ। ਕਬੀਰ ਸਾਹਿਬ ਨੇ ਇੱਕੋ ਉਦਾਹਰਨ ਦਿੱਤੀ ਸੀ, ਕਹਿੰਦੇ ਨੇ ਫਲ ਇੱਕੋ ਅੰਬ ਨੂੰ ਦੋ ਲੱਗੇ ਨੇ, ਇੱਕੋ ਟਾਹਣੀ ਤੇ ਲੱਗੇ ਨੇ, ਇੱਕ ਕੇਵਲ ਬਾਹਰੋਂ ਜੁੜਿਆ ਅੰਦਰੋਂ ਟੁੱਟ ਗਿਆ, ਤੇ ਜਿਹੜਾ ਅੰਦਰੋਂ ਟੁੱਟ ਜਾਏ ਉਹ ਬਾਹਰੋਂ ਜੁੜੇ ਦਾ ਦਾਵਾ ਤਾਂ ਕਰਦਾ ਹੈ, ਪਰ ਕਹਿੰਦੇ ਉਹ ਨਾ ਤਾਂ ਕਦੀ ਉਹਦੇ ਤੇ ਰੂਪ ਆਉਂਦਾ, ਨਾ ਉਹਦੇ ਤੇ ਰਸ ਭਰਦਾ, ਨਾ ਉਹਦਾ ਕਠੋਰ ਪਣਾ ਜਾਂਦਾ। ਤੇ ਜਦੋਂ ਅੰਦਰੋਂ ਤੇ ਬਾਹਰੋਂ ਕੋਈ ਜੁੜ ਜਾਏ, ਸੱਚ ਜਾਣੋ ਉਹਦਾ ਰੰਗ ਵੀ ਲਾਲ ਹੁੰਦਾ, ਉਹਦੇ ਅੰਦਰ ਰਸ ਵੀ ਭਰਿਆ ਜਾਂਦਾ। ਖਾਲਸਾ ਹੋਵੇ ਜਿਹੜਾ ਬਾਹਰੋਂ ਵੀ ਜੁੜਿਆ ਹੋਵੇ, ਤੇ ਪਰ ਰੱਬ ਮਿਹਰ ਕਰੇ ਪਹਿਲਾਂ ਉਹ ਆਪਣੇ ਅੰਦਰ ਨੂੰ ਜੋੜੇ। ਮੈਂ ਕਹਿੰਦਾ ਸਰਬੱਤ ਖਾਲਸੇ ਦੀ ਉਦਾਹਰਨ ਭਾਈ ਗੁਰਦਾਸ ਦੀ ਰਚਨਾ ਵਿੱਚੋਂ ਜਦੋਂ ਪੜ੍ਹਨੇ ਆ, ਉਹ ਕਹਿੰਦੇ ਨੇ ਮੈਂ ਉਸ ਸਿੱਖ ਤੋਂ ਕੁਰਬਾਨ ਜਾਣਾ ਜਿਹੜਾ ਆਪਣੇ ਪੁੱਤਰਾਂ ਤੋਂ, ਆਪਣੇ ਭਰਾਵਾਂ ਤੋਂ, ਆਪਣੇ ਚਾਚਿਆਂ ਤਾਇਆਂ ਤੋਂ ਵੱਧ ਪਿਆਰ ਆਪਣੇ ਗੁਰਭਾਈ ਨੂੰ ਕਰਦਾ ਹੈ। ਉਹਨਾਂ ਦਾ ਇੱਕ ਸ਼ਬਦ ਆਉਂਦਾ ਕਿ ਬਲਿਹਾਰੀ ਤਿੰਨਾਂ ਗੁਰਸਿੱਖਾਂ, ਪੁੱਤਰ ਮਿੱਤਰ ਗੁਰ ਭਾਈ ਚਿੱਠਾ। ਚਿੱਠਾ ਦਾ ਅਖਰੀ ਅਰਥ ਹੁੰਦਾ ਪਿਆਰਾ। ਕਹਿੰਦੇ ਨੇ ਭਾਵੇਂ ਸੱਕੇ ਪੁੱਤਰ ਤੇ ਭਰਾ ਖਲੋਤੇ ਹੋਣ, ਗੁਰ ਭਾਈ ਆਏ ਉਹਨੂੰ ਵੇਖ ਕੇ ਪਿਆਰ ਕਰਨ ਲੱਗ ਪਵੇ। ਫਿਰ ਉਹ ਸਰਬੱਤ ਖਾਲਸੇ ਦੇ ਜੀਵਨ ਦੀ ਘਾੜਤ ਕੈਸੀ ਹੈ, ਉਹਨੂੰ ਭਾਈ ਸਾਹਿਬ ਨੇ ਇੱਕ ਪੌੜੀ ਵਿੱਚ ਕਹਿ ਦਿੱਤਾ। ਕਹਿਣ ਲੱਗੇ ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲਾ ਸਰ ਨਾ ਬੰਦਾ। ਇਹ ਵੇ ਸਰਬੱਤ ਖਾਲਸਾ, ਗੁਰ ਕੈ ਬਚਨ ਉਚਾਰ ਕੈ ਧਰਮਸ਼ਾਲਾ ਦੀ ਸੁਰਤ ਕਰਨ ਦਾ, ਸਾਧ ਸੰਗਤ ਵਿੱਚ ਜਾਏ ਕੈ ਗੁਰਬਾਣੀ ਦੇ ਪ੍ਰੀਤ ਸੁਣਨ ਦਾ। ਖਿਮਾ ਕਰਿਓ, ਗੁਰੂ ਸਾਹਿਬ ਨੇ ਤਾਂ ਸਰਹਿਤਨਾਮਿਆਂ ਵਿੱਚ ਤਾਂ ਇੱਥੋਂ ਹੀ ਲਿਖਿਆ ਕਿ ਸਿੱਖਾਂ ਜੇ ਤੇਰਾ ਅੰਦਰ ਆ ਕੇ ਸੰਗਤ ਵਿੱਚ ਮਨ ਨਹੀਂ ਟਿਕਿਆ, ਤੇਰੇ ਅੰਦਰ ਗੰਦੇ ਫੁਰਨੇ ਹੁੰਦੇ ਨੇ, ਤੇ ਖਾਲਸੇ ਤੋਂ ਅਰਦਾਸ ਕਰਾਈ ਤੇਰਾ ਅੰਦਰ ਟਿਕ ਜਾਏਗਾ। ਟਿਕਿਆਂ ਤੋਂ ਅਰਦਾਸ ਕਰਾਈ, ਉਹਨਾਂ ਸ਼ਬਦ ਵਰਤੇ ਨੇ ਕਿ ਗੁਰ ਕੈ ਬਚਨ ਉਚਾਰ ਕੈ ਧਰਮਸ਼ਾਲਾ ਦੀ ਸੁਰਤ ਕਰਨ ਦਾ, ਸਾਧ ਸੰਗਤ ਵਿੱਚ ਜਾਏ ਕੈ ਗੁਰਬਾਣੀ ਦੇ ਪ੍ਰੀਤ ਸੁਣਨ ਦਾ। ਹੁਣ ਅੱਗੇ ਤੱਕੋ ਅਸੀਂ ਸਰਬੱਤ ਖਾਲਸੇ ਦੀ ਗੱਲ ਮਿਲਦੀ। ਕਹਿਣ ਲੱਗੇ ਪੰਗਤ ਲੱਗੀਏ, ਉਹਦੇ ਵਿੱਚ ਉਹ ਵੀ ਬੈਠਾ ਜਿਹਦੇ ਨਾਲ ਬੋਲਦਾ ਨਹੀਂ, ਪੰਗਤ ਲੱਗੀਏ ਉਹਦੇ ਵਿੱਚ ਉਹ ਵੀ ਬੈਠਾ ਜਿਹਦੇ ਨਾਲ ਇਹਦੇ ਵਿਚਾਰ ਨਹੀਂ ਮਿਲਦੇ। ਕਹਿੰਦੇ ਨੇ ਲੰਗਰ ਵਰਤਾਂਦਿਆਂ ਕਦੀ ਵੀ ਪੁਰਨਾ ਨਹੀਂ ਆਇਆ। ਇੱਕ ਰਹਿਤਨਾਮੇ ਵਿੱਚ ਇੱਥੇ ਵੀ ਲਿਖਿਆ ਕਿ ਜਿਹੜਾ ਪ੍ਰਸ਼ਾਦ ਵਰਤਾਂਦਿਆਂ ਦੁਸ਼ਮਣ ਤੇ ਮਿੱਤਰ ਦੀ ਬਿਰਤੀ ਰੱਖੇ ਸੋ ਪੱਕਾ ਤਨਖਾਈਆ। ਨਾਲੋਂ ਨਾ ਪੱਕੇ ਸ਼ਬਦ ਵਰਤੇ ਵੀ ਛੋਟਾ ਮੋਟਾ ਨਹੀਂ। ਕਹਿੰਦੇ ਨੇ ਪੰਗਤ ਲੱਗੀ ਏ, ਸਰਬੱਤ ਖਾਲਸਾ ਜੀ ਕੀ ਅਰਦਾਸ ਕੀ ਏ। ਹੁਣ ਕਿੰਨੇ ਸਿੱਖ ਬੈਠੇ ਨੇ ਕਿ ਕਰਦਾ ਕੀ ਇਹ ਸ਼ੰਕਾ ਮਨੋ ਮਿਟਾਇਕ ਹੈ ਗੁਰਸਿੱਖਾਂ ਦੀ ਸੇਵ ਕਰਨ ਦਾ, ਕਿਰਤ ਵਿਰਤ ਕਰ ਧਰਮ ਦੀ, ਲੈ ਪ੍ਰਸ਼ਾਦ ਆਣ ਵਰਤਨ ਦਾ। ਸਰਬੱਤ ਖਾਲਸੇ ਜੀ ਕੀ ਅਰਦਾਸ ਇਹ ਵੇ ਕਿ ਗੁਰਸਿੱਖਾਂ ਨੂੰ ਦੇ ਕਰ ਪਿੱਛੋਂ ਬਚਿਆ ਆਪ ਖਵੰਦਾ, ਕਲੀ ਕਾਲ ਪ੍ਰਗਾਸ ਕਰ ਗੁਰ ਚੇਲਾ, ਚੇਲਾ ਗੁਰਸੰਦਾ ਗੁਰਮੁਖ ਗਾਡੀ ਰਾਹ ਚੱਲਦਾ। ਕਹਿੰਦੇ ਨੇ ਆਹ ਰਸਤਾ ਹੀ ਜਿਹੜਾ ਗੁਰੂ ਦੀਆਂ ਲਕੀਰਾਂ ਵਿੱਚ ਚੱਲਦਾ, ਇਹ ਰਸਤਾ ਹੀ ਜਿਹੜਾ ਗੁਰੂ ਕੀ ਚਾਲੀ ਵੀ ਚੱਲਦਾ। ਸਿੱਖ ਅਰਦਾਸ ਕਰਦਾ ਤੇ ਸਭ ਤੋਂ ਪਹਿਲਾਂ ਅੱਜ ਸਾਡੀ ਮੰਗ ਸ਼ੁਰੂ ਹੋਈ ਹੈ ਤੇ ਦੇਖਿਓ ਇਹ ਮੰਗ ਹੰਕੜ ਵਾਲੀ ਨਹੀਂ, ਇਹ ਮੰਗ ਹੰਕਾਰ ਵਾਲੀ ਨਹੀਂ। ਉੱਠਿਆ ਅਰਦਾਸੀਆ ਸਿੱਖ, ਉਹਨੇ ਇੱਕ ਬੇਨਤੀ ਕੀਤੀ ਹੈ ਕਿ ਦਾਤਾ ਜੀ ਕੱਲੇ ਮੈਂ ਇਸ ਚਾਰ ਦੁਆਰੀ ਇਸ ਗੁਰਦੁਆਰੇ ਵਿੱਚ ਆਏ ਹੋਏ ਖਾਲਸੇ ਲਈ ਨਹੀਂ, ਕੱਲੇ ਅਮੈਰੀਕਾ ਵਿੱਚ ਬੈਠੇ ਹੋਏ ਖਾਲਸੇ ਲਈ ਨਹੀਂ, ਕੱਲੇ ਲੰਡਨ ਕਨੇਡਾ ਜਾਂ ਮੁਲਕ ਦੇ ਹੋਰ ਮੁਲਕਾਂ ਵਿੱਚ ਬੈਠੇ ਨਹੀਂ, ਮੈਂ ਚਾਹੁੰਦਾ ਵਾਂ ਜਿੱਥੇ ਜਿੱਥੇ ਵੀ ਤੇਰਾ ਖਾਲਸਾ ਹੈ ਮੈਂ ਸਾਰਿਆਂ ਵਾਸਤੇ ਝੋਲੀ ਅੱਡ ਕੇ ਮੰਗਣ ਆਇਆ ਕਿ ਮੇਰੇ ਭਰਾਵਾਂ ਨੂੰ ਨਾਮ ਦੀ ਦਾਤ ਦੇ। ਗੁਰਮੁਖੋ ਕੀ ਸਾਨੂੰ ਏਕਾ ਦੇ ਸੂਤਰ ਵਿੱਚ ਇਹ ਪਰੋਂਦੀ ਨਹੀਂ ਪਈ? ਇੱਕ ਗੱਲ ਯਾਦ ਰੱਖਿਓ, ਜਿਤਨਾ ਮਰਜ਼ੀ ਤਰੱਕੀ ਕਰ ਜਾਓ, ਮੈਂ ਪਿਛਲੇ ਦਿਨੀ ਹੂਸਟਨ ਇੱਕ ਮਿਊਜ਼ੀਅਮ ਤੱਕਿਆ, ਮੈਨੂੰ ਦੇਖ ਕੇ ਬੜਾ ਮਨ ਨੂੰ ਖੁਸ਼ੀ ਵੀ ਹੋਈ, ਥੋੜੀ ਜਿਹੀ ਆਪਣੇ ਝਾਤੀ ਮਾਰੀ, ਕਿਹਾ ਅਸੀਂ ਇੰਨੀ ਮਾਰ ਖਾਧੀ ਲੋਕਾਂ ਨੂੰ ਦੱਸ ਵੀ ਨਹੀਂ ਸਕੇ ਸਾਨੂੰ ਕਿੰਨਾ ਕੁ ਕੁੱਟਿਆ ਗਿਆ, ਅਸੀਂ ਇਹ ਵੀ ਨਹੀਂ ਦੱਸ ਸਕੇ ਸਾਨੂੰ ਕਿੰਨਾ ਕੁ ਮਾਰਿਆ। ਉੱਥੇ ਗਏ ਉਹਨਾਂ ਪਹਿਲਾਂ ਹਿਟਲਰ ਦੀ ਫੋਟੋ ਲਾਈ ਤੇ ਜਿਹੜਾ ਸਵਾਸਤਕ ਦਾ ਚਿੰਨ ਹਿੰਦੁਸਤਾਨ ਦਾ, ਉਹਨਾਂ ਨੇ ਚਾਰ ਕੁਹਾੜੇ ਬਣਾਏ ਤੇ ਚਾਰਾਂ ਕੁਹਾੜਿਆਂ ਵਿੱਚੋਂ ਖੂਨ ਪਿਆ ਸਿਮੇ, ਤੇ ਮੇਰੇ ਮਨ ਵਿੱਚ ਆਇਆ ਸਵਾਸਤਕ ਦਾ ਸੁਭਾਅ ਹੀ ਇਹ ਕੁਹਾੜੇ ਬਣ ਕੇ ਖੂਨ ਕੱਢਣਾ। ਉੱਥੇ ਫਿਰ ਉਹਨਾਂ ਇੱਕ ਪੈਂਪਲੇਟ ਦਿੱਤਾ, ਉਹ ਖਾਸ ਕਰਕੇ ਮਿਲਣ ਆਏ ਜਿਹੜੇ ਉਸ ਮਿਊਜ਼ੀਅਮ ਦੇ ਡਾਇਰੈਕਟਰ ਸਨ। ਜਦੋਂ ਦੱਸਿਆ ਵੀ ਇਹ ਪ੍ਰਚਾਰਕ ਨੇ, ਉਹਨੇ ਇੱਕ ਮੈਨੂੰ ਪੈਂਪਲੇਟ ਦਿੱਤਾ, ਇੱਕ ਬੜਾ ਸੋਹਣਾ ਪੇਪਰ ਜਾਂਦਿਆਂ ਸਾਰ ਉੱਤੇ ਲਿਖਿਆ ਸੀ ਯਹੂਦੀਆਂ ਲਈ, ਤੁਸੀਂ ਦੇਖਣ ਆਏ ਹੋ ਆਪਣੇ ਵਿਰਸੇ ਨੂੰ, ਇੱਕ ਗੱਲ ਇੱਥੋਂ ਵੇਖ ਕੇ ਚੇਤੇ ਰੱਖਿਓ, ਪਰਨ ਕਰੋ ਤੁਸੀਂ ਆਪਣੇ ਬੱਚਿਆਂ ਨੂੰ ਦੱਸੋਗੇ, ਆਪਣੇ ਬੱਚਿਆਂ ਤੋਂ ਪਰਨ ਕਰਾਇਓ ਇਹਨਾਂ ਦਾ ਜਿਹੜੇ ਸ਼ਹੀਦ ਹੋ ਗਏ ਨੇ, ਕਿ ਆਪਣੇ ਬੱਚਿਆਂ ਨੂੰ ਦੱਸਣਗੇ, ਉਹਨਾਂ ਤੋਂ ਪਰਨ ਕਰਾਇਓ ਅੱਗੇ ਨੂੰ ਦੱਸਣਗੇ। ਕਹਿਣ ਲੱਗੇ ਬੱਚੇ ਬੱਚੇ ਨੂੰ ਇੰਨਾ ਕੁ ਇਹ ਗੱਲ ਦੱਸ ਦਿਓ ਕਿ ਦੁਨੀਆਂ ਦੇ ਕੋਨੇ ਕੋਨੇ ਵਿੱਚ ਪਤਾ ਲੱਗ ਜਾਏ ਸਾਡੇ ਨਾਲ ਹੋਇਆ ਕੀ। ਮੈਂ ਬੇਨਤੀ ਕਰਨੀ ਚਾਹੁੰਦਾ, ਜਦੋਂ ਸਿੱਖ ਅਰਦਾਸ ਕਰਦਾ ਉਦੋਂ ਫਿਰ ਸਰਬੱਤ ਖਾਲਸੇ ਲਈ ਮੰਗਦਾ, ਤੇ ਮੰਗਦਾ ਪਤਾ ਕੀ ਹੈ? ਇੱਕ ਨਾਮ ਮੰਗਦਾ, ਤੇ ਅੱਗੇ ਬੇਨਤੀ ਕਰਨੀ ਹੈ, ਨਾਮ ਮੰਗਣ ਤੋਂ ਬਾਅਦ ਫਿਰ ਸਾਰੀ ਲੋਕਾਈ ਲਈ ਮੰਗਦਾ। ਪਹਿਲਾਂ ਮੰਗਦਾ ਕਿ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਹੁਣ ਹੈ ਜੀ ਕਿਹਨੂੰ ਕਹਿੰਦਾ? ਹੈ ਜੀ ਦਾ ਅਰਥ ਇਹ ਨਹੀਂ ਕਿ ਜਿਹੜੇ ਅਸੀਂ ਸੁਣਨ ਆਏ ਹਾਂ, ਬਿਲਕੁਲ ਨਹੀਂ, ਹੁਣ ਰੱਬ ਨੂੰ ਮੁਖਾਤਬ ਹੋਏ ਨੇ। ਕਹਿਣ ਲੱਗੇ ਪ੍ਰਭੂ ਜੀ, ਦੇਖੋ ਜੀ ਸ਼ਬਦ ਵਰਤੇ ਹੈ ਜੀ, ਖੇ ਮੇਰੇ ਮਾਲਕ ਜੀ, ਮੈਂ ਸਭ ਤੋਂ ਪਹਿਲਾਂ ਆਪਣੇ ਭਰਾਵਾਂ ਲਈ ਕੁਝ ਮੰਗਣ ਆਇਆ, ਤੇ ਮੰਗਣ ਇਹ ਆਇਆ ਵਾ ਕਿ ਜਿੱਥੇ ਮੇਰੇ ਭਰਾ ਹੁਣ ਉਹਨਾਂ ਨੂੰ ਤੱਤੀ ਵਾਹ ਨਾ ਲੱਗੇ, ਉਹਨਾਂ ਨੂੰ ਸਰਬੱਤ ਖਾਲਸੇ ਜੀ ਕੋ ਜੀ ਕੋ ਸ਼ਬਦ ਦਿਆ ਜੇ। ਸਰਬੱਤ ਖਾਲਸਾ ਹੈ, ਖਾਲਸਾ ਪੰਥ ਹੈ। ਦੇਖੋ ਫਿਰ ਮੇਰੀ ਬੇਨਤੀ ਸਮਝੋ, ਜਦੋਂ ਅਸੀਂ ਆਤਮਕ ਜੀਵਨ ਤੇ ਜੀਆਂਗੇ ਨਾ, ਉਦੋਂ ਅਸੀਂ ਇੱਕ ਦੂਜੇ ਤੋਂ ਵੱਖਰੇ ਨਹੀਂ ਹੋਵਾਂਗੇ। ਮੈਂ ਪੜ੍ਹਿਆ ਪੈਸਾ ਭਾਈ ਰਣਧੀਰ ਸਿੰਘ ਦੀ ਰਚਨਾ ਵਿੱਚ, ਉਹਨਾਂ ਦੇ ਜੀਵਨ ਵਿੱਚ, ਕਿ ਪ੍ਰੋਫੈਸਰ ਪੂਰਨ ਸਿੰਘ ਹੋਣਾ ਚਲਾਣਾ ਕੀਤਾ। ਇਸ ਵਿਸ਼ੇ ਵੱਲ ਨਹੀਂ ਮੈਂ ਪੈਣਾ ਕਿ ਕਿਹੜਾ ਕਿਸ ਤਰ੍ਹਾਂ ਕਿਹੜਾ ਕਿਸ ਤਰ੍ਹਾਂ, ਸਿਰਫ ਇੱਕੋ ਮਕਸਦ ਲੈ ਕੇ ਹੁਣ ਤੁਰਿਆ ਦਾਤਾ, ਜਿਹੜਾ ਤੇਰੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਦੀ ਤੇ ਸਾਨੂੰ ਅੰਦਰ ਦੀਆਂ ਦੀਵਾਰਾਂ ਦੀ ਤੋੜਨ ਦੀ ਗੱਲ ਕਰਦਾ ਉਹ ਮੇਰਾ ਹੈ। ਉੱਥੇ ਕਹਿੰਦੇ ਨੇ ਭਾਈ ਸਾਹਿਬ ਹੋਰੀ ਪਾਠ ਕਰਨ ਤੋਂ ਬਾਅਦ ਫਿਰ ਪਰਤ ਕੇ ਗੁਰੂ ਸਾਹਿਬ ਦੇ ਕਮਰੇ ਵਿੱਚ ਗਏ। ਕਿਤਨਾ ਸਮਾਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਖਲੋ ਕੇ ਅਰਦਾਸ ਕਰਦੇ ਰਹੇ। ਬਾਹਰ ਆਏ ਤੇ ਪੁੱਛਿਆ ਕਿ ਤੁਸੀਂ ਪਰਤ ਕੇ ਕਿਉਂ ਹਜ਼ੂਰ ਦੀ ਹਜ਼ੂਰੀ ਵਿੱਚ ਗਏ? ਕਹਿਣ ਲੱਗੇ ਅੱਜ ਇੱਕ ਬੜੀ ਪਵਿੱਤਰ ਆਤਮਾ ਮੇਰੇ ਪ੍ਰੀਤਮ ਦੀ ਗੋਦ ਵਿੱਚ ਗਈ ਏ, ਉਹਦੇ ਲਈ ਅਰਦਾਸ ਕਰਨ ਗਿਆ। ਕਿ ਦਾਤਾ ਇਹ ਨਰਦ ਪੁੱਗ ਗਈ, ਇਹਦੀ ਨਿਭ ਗਈ। ਪੁੱਛਿਆ ਕੌਣ? ਕਹਿਣ ਲੱਗੇ ਪ੍ਰੋਫੈਸਰ ਪੂਰਨ ਸਿੰਘ। ਅਗਲਾ ਸਵਾਲ ਸੀ ਕਦੀ ਮਿਲੇ? ਕਹਿਣ ਲੱਗੇ ਸਰੀਰਕ ਤੌਰ ਤੇ ਮਿਲਾਪ ਨਹੀਂ ਹੋਏ, ਪਰ ਆਤਮਕ ਤੌਰ ਤੇ ਸਰਬੱਤ ਖਾਲਸਾ ਰੋਜ਼ ਮਿਲਦਾ ਹੁੰਦਾ ਹੈ। ਉਹ ਕਿਹੜੀ ਅਵਸਥਾ ਹੈ? ਉਹ ਵਾਹਿਗੁਰੂ ਵਾਹਿਗੁਰੂ ਚੇਤੇ ਆਉਣ ਤੋਂ ਬਾਅਦ ਆਉਂਦੀ ਹੈ। ਤਾਂ ਹੀ ਤਾਂ ਮੈਂ ਬੇਨਤੀ ਕੀਤੀ ਹੈ ਕਿ ਅਸੀਂ ਸਭ ਤੋਂ ਪਹਿਲਾਂ ਕਿਤੇ ਵੀ ਖਾਲਸਾ ਬੈਠਾ ਹੈ, ਇੱਕ ਉਹਦੇ ਲਈ ਨਾਮ ਮੰਗਦੇ ਹਾਂ, ਤੇ ਦੂਜਾ ਕਹਿੰਦੇ ਹਾਂ ਦਾਤਾ ਰੱਖਿਆ ਰਿਆਇਤ, ਉਹਦੀ ਰੱਖਿਆ ਕਰੀ। ਭਾਵੇਂ ਮੇਰੇ ਨਾਲ ਨਹੀਂ ਬੋਲਦਾ ਪਰ ਮੇਰ ਕਰੀ ਨੂੰ ਤੱਤੀ ਵਾਹ ਨਾ ਲੱਗੇ। ਪੜ੍ਹਨੇ ਆ, ਖੇ ਪ੍ਰਭੂ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ, ਚਿੱਤ ਆਵਣ ਕਾ ਸਦਕਾ ਵਾਹਿਗੁਰੂ ਖਾਲਸੇ ਨੂੰ ਚੇਤੇ ਆਵੇ ਤੇ ਭਲਾ ਸਾਰਿਆਂ ਦਾ ਕਰੀ। ਇਹ ਨਹੀਂ ਕਿ ਸਾਨੂੰ ਵਾਹਿਗੁਰੂ ਚੇਤੇ ਆਵੇ ਤੇ ਭਲਾ ਦੂਜਿਆਂ ਦਾ ਨਾ ਹੋਵੇ। ਮੈਂ ਕਹਿੰਦਾ ਸਿੱਖ ਦੀ ਅਰਦਾਸ ਸਰਬ ਸੁੱਖ ਤੋਂ ਸ਼ੁਰੂ ਹੁੰਦੀ ਏ ਤੇ ਸਿੱਖ ਦੀ ਸੰਪੂਰਨਤਾ ਸਰਬੱਤ ਦੇ ਭਲੇ ਤੇ ਖਤਮ ਹੁੰਦੀ ਏ। ਜਿੰਨੀ ਦੇਰ ਤੱਕ ਸਰਬ ਸੁੱਖ ਨਹੀਂ ਮੰਗਦਾ ਤੇ ਸਰਬੱਤ ਦਾ ਭਲਾ ਨਹੀਂ ਮੰਗਦਾ ਇਹਦੀ ਅਰਦਾਸ ਕਦੀ ਸੁਣੀ ਹੋਈ ਨਹੀਂ ਜਾਣੀ। ਸਰਬ ਸੁੱਖ ਹੋਵੇ ਤੇ ਅਖੀਰ ਤੇ ਮੱਥਾ ਟੇਕਦਿਆਂ ਕਹਿੰਦਾ ਤੇਰੇ ਭਾਣੇ ਸਰਬੱਤ ਦਾ ਭਲਾ। ਇੱਕ ਗੱਲ ਅਸੀਂ ਹੋਰ ਕਹਿੰਦੇ ਹਾਂ, ਕਹਿੰਦੇ ਹਾਂ ਦੇਖੋ ਜੀ ਫਲਾਣੇ ਬੰਦੇ ਨੇ ਨਾ ਮੇਰੇ ਲਈ ਅਰਦਾਸ ਕਰ ਦਿੱਤੀ ਤਾਂ ਹੀ ਸਾਡਾ ਨੁਕਸਾਨ ਹੁੰਦਾ। ਜਿਹੜਾ ਬੰਦਾ ਆਪਣੇ ਭਰਾ ਲਈ ਅਰਦਾਸ ਕਰਦਾ ਪਿਆ ਇਹਦਾ ਬੁਰਾ ਹੋ ਜਾਏ, ਚੇਤੇ ਰੱਖੋ ਕਦੀ ਅਰਦਾਸ ਨਹੀਂ ਹੁੰਦੀ, ਕਿਉਂਕਿ ਅਰਦਾਸ ਵਿੱਚ ਪਹਿਲਾਂ ਮੰਗ ਚੁੱਕਾ ਕਿ ਸਰਬ ਸੁੱਖ ਹੋਵੇ। ਜੇ ਸਰਬ ਸੁੱਖ ਮੰਗਦਾ ਤੇ ਬੁਰਾ ਕਿਵੇਂ ਹੋਵੇਗਾ, ਜੇ ਸਰਬੱਤ ਦਾ ਭਲਾ ਮੰਗਦਾ ਤੇ ਬੁਰਾ ਕਿਵੇਂ ਹੋਵੇਗਾ, ਕਿਉਂਕਿ ਇਸ ਅਰਦਾਸ ਦਾ ਬੇਸ ਹੈ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਬਾਰਾ ਉਭਰੈ ਸਿੱਤੈ ਲਿਖੋ ਉਭਾਰ। ਕੱਲ ਨੂੰ ਅਸੀਂ ਗੱਲ ਕਰਾਂਗੇ ਕਿ ਤਿੰਨ ਵਾਰੀ ਵਾਹਿਗੁਰੂ ਚੇਤੇ ਆਵੇ ਤੇ ਕਿਉਂ ਚੇਤੇ ਆਵੇ, ਚਿੱਤ ਦਾ ਕੰਸੈਪਟ ਕੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਮੇਰਾ ਸਿਰਫ ਇੱਕ ਤਰਲਾ, ਇਹ ਮੈਨੂੰ ਪਤਾ ਵੀ ਮੇਰੀ ਗੱਲ ਦੀ ਕੋਈ ਫਰਕ ਨਹੀਂ ਪੈਣਾ, ਕਿਉਂਕਿ ਅਸੀਂ ਸੁਣਨੇ ਹਾਂ ਨਾ ਵੀ ਤੁਸੀਂ ਬਹੁਤ ਕੁਝ ਕਹਿੰਦੇ ਹੋ ਲੋਕਾਂ ਤੇ ਅਸਰ ਨਹੀਂ। ਮੈਂ ਕਹਿੰਦਾ ਬੂੰਦ ਦਾ ਕੰਮ ਹੈ ਕਿ ਆਪਣੇ ਆਪ ਨੂੰ ਮਾਰੂ ਥਲ ਵਿੱਚ ਗਰਕ ਕਰ ਦੇਣਾ, ਜਿੰਨਾ ਕੁ ਥਾਂ ਠੰਡਾ ਹੋਵੇ ਓਨਾ ਹੀ ਠੀਕ ਹੈ। ਪਰ ਮੇਰੀ ਬੇਨਤੀ ਹੈ ਸਰਬੱਤ ਖਾਲਸੇ ਬਣਨ ਦਾ ਯਤਨ ਕਰੀਏ। ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।